अखे गुरु तन वाखे गुरु साहिब जियो दंडौत बंदन अनक बार सर्व कला समरथ डोलन ते राखो प्रभु नानक दे कर हाथ जो खमरी बिद होती मेरे सतगुरा साबिद तुम कर जानो हो आपे खम रुलते फिरते कोई बात ना पूछता गुर सतगुर संग कीरे खम थापे धन धन गुरु नानक जन केरा जित मिले चूके सब सोग संतापे धन धन गुरु नानक जन केरा जित मिले चूके सब सोग संतापे परम सम्मान योग गुरु रूप साध संगत जी आओ सतगुरु गुरु तेग बहादुर कृपालू दाता जी उन्हां दे पवित्र जीवन और गुरबाणी शब्द दी विचार आप जी नाल सांझी कीती जा सके तन गुरु तेग बहादुर जी आप विच वरतो आप ही कृपा करके अंदर दा टिका बख्श के अमृत बचन और इतिहास दी विचार करा लवो गुरु बख्शी फतेह प्रवान करो जी वाहिगुरु जी का खालसा वाहिगुरु जी की फतेह। सतगुरु गुरु तेग बहादुर कृपालू जी दे संबंध विच के सब तो पहला इतिहास नू पढ़दे हां सानू ए देखना पएगा के ओ केड़ी पावन धरती है जिस धरती दे ऊपर सतगुरु जी दा अवतरण होया कौन माता पिता ने जिन्हां दे घर विच समरथ गुरु जी आए ते फिर ओ केड़े केड़े सिख ने केड़े केड़े जीव ने जिन्हां ने समरथ गुरु दे दर्शन कीते ते उन्हां दे अंदर नूं टिका मिलिया क्योंकि गुरु ग्रंथ साहिब दी बाणी विच साहिब ने फरमाया है सा धरती भई खरियावली ओ धरती खरियावली दा अर्थ भागां वाली हो गई उथे रूहानियत दियां तरंगा उठ खलोतियां सा धरती भई खरियावली ਜਿੱਥੇ ਮੇਰਾ ਸਤਿਗੁਰ ਬੈਠਾ ਆਏ ਛੇ ਜੰਤ ਭੈ ਕਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਬਚਨ ਕਰਦੇ ਨੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਧਰਿਆ, ਜਿਨੀ ਡਿੱਠਾ ਤਿਨਾ ਲੈ ਛਡਾਏ। ਉਹ ਧਰਤੀ ਕਿਹੜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ? ਉਹ ਮਾਤਾ ਪਿਤਾ ਕੌਣ ਜਿਨ੍ਹਾਂ ਦੇ ਗ੍ਰਹਿ ਵਿਖੇ ਭਾਗ ਲਾਇਆ? ਤੇ ਸਭ ਤੋਂ ਪਹਿਲੀ ਆਰੰਭ ਵਿਚ ਅਰਜ਼ ਕਰਨੀ ਚਾਹੁੰਦਾ ਵਾਂ ਕਿ ਉਹ ਧਰਤੀ ਹੈ ਜਿਹਨੂੰ ਆਪਾਂ ਗੁਰੂ ਕੀ ਨਗਰੀ ਕਹਿੰਦੇ ਹਾਂ, ਤੇ ਜਿਸ ਨੂੰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਅਸਥਾਨ ਉੱਥੇ ਹੈ। ਉਸ ਧਰਤੀ ਦੇ ਸੰਬੰਧ ਵਿਚ ਤਾਂ ਗੁਰੂ ਅਰਜੁਨ ਸਾਹਿਬ ਪਹਿਲਾਂ ਹੀ ਆਪਣੀ ਰਸਨਾ ਤੋਂ ਇਹ ਬਚਨ ਕਰਕੇ ਗਏ ਨੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਉਹ ਧਰਤੀ ਜਿਸ ਨੂੰ ਪਹਿਲਾਂ ਗੁਰੂ ਕਾ ਚੱਕ ਕਿਹਾ ਗਿਆ, ਸਮੇਂ ਦੇ ਨਾਲ ਇਹਨੂੰ ਚੱਕ ਗੁਰੂ ਕਾ ਵੀ ਕਿਹਾ ਗਿਆ, ਫਿਰ ਇਸ ਧਰਤੀ ਨੂੰ ਸੁਧਾ ਸਰ ਕਹਿਣ ਲੱਗੇ, ਫਿਰ ਇਸ ਧਰਤੀ ਦਾ ਨਾਮ ਅੱਜ ਅੰਮ੍ਰਿਤਸਰ ਆਪਾਂ ਲੈਂਦੇ ਹਾਂ। ਅੰਮ੍ਰਿਤਸਰ ਸਾਹਿਬ ਦੀ ਇਸ ਨਗਰੀ ਦੇ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ 1621 ਨੂੰ ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਅੰਮ੍ਰਿਤ ਵੇਲੇ ਆਗਮਨ ਹੋਇਆ ਹੈ। ਕਿਉਂਕਿ ਜਿੱਥੇ ਅਸੀਂ ਬਾਣੀ ਦੀ ਗੱਲ ਕਰਨੀ ਹੈ, ਉਥੇ ਸਾਨੂੰ ਆਪਣੇ ਗੁਰੂ ਦੇ ਇਤਿਹਾਸ, ਗੁਰੂ ਬਾਬਿਆਂ ਦੀਆਂ ਸਾਖੀਆਂ ਤੋਂ ਜਾਣੂ ਹੋਣਾ ਅਤ ਜ਼ਰੂਰੀ ਹੈ। 1 ਅਪ੍ਰੈਲ 1621 ਨੂੰ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸਨ। ਉਸ ਵੇਲੇ ਘਰੋਂ ਇਕ ਮੇਵੜਾ, ਮੇਵੜੇ ਦਾ ਅਖਰੀ ਅਰਥ ਕਰਾਂਗੇ ਅਰਦਾਸੀਆ, ਸੇਵਾਦਾਰ ਗਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਜਾ ਕੇ ਇਸ ਨੇ ਹਰਿਮੰਦਰ ਸਾਹਿਬ ਵਿਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ 5ਵੇਂ ਸਪੁੱਤਰ ਨੇ ਅੱਜ ਜਨਮ ਲਿਆ ਹੈ। ਕਿਉਂਕਿ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਵਿਖੇ 4 ਪੁੱਤਰ ਤੇ 1 ਸਪੁੱਤਰੀ ਹੈ। ਸਭ ਤੋਂ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਅੱਗੇ ਨੇ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਤੇ 1 ਸਪੁੱਤਰੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ। ਉਸ ਬੱਚੀ ਦਾ ਨਾਮ ਹੈ ਬੀਬੀ ਵੀਰੋ। 4 ਸਪੁੱਤਰ 1 ਸਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਅੱਜ ਪੁੱਤਰਾਂ ਵਿਚੋਂ 5ਵੇਂ ਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਆਮਦ ਹੋਈ ਤੇ ਅੰਮ੍ਰਿਤ ਵੇਲੇ ਸਿੱਖ ਨੇ ਹਰਿਮੰਦਰ ਸਾਹਿਬ ਜਾ ਕੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ ਉਸ ਪਰਿਪੂਰਨ ਪਰਮੇਸ਼ਵਰ ਨੇ 5ਵੇਂ ਸਪੁੱਤਰ ਦੀ ਦਾਤ ਬਖਸ਼ੀ ਹੈ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ, ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਹੋਈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਮਹੱਲਾ ਨੂੰ ਗਏ ਤੇ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਆਮਦ ਹੋਈ, ਉਸ ਨੂੰ ਅੱਜ ਅਸੀਂ ਕਹਿੰਦੇ ਹਾਂ ਗੁਰੂ ਕਾ ਮਹਿਲ, ਉਸ ਦਾ ਨਾਮ ਹੈ ਗੁਰੂ ਕਾ ਮਹਿਲ। ਧੰਨ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਨਹੀਂ, ਨਾਲ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਗਏ, ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਗਏ, ਨਾਲ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਮਹੱਲ ਵਿਚ ਪ੍ਰਵੇਸ਼ ਕੀਤਾ ਤੇ ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਜਨਮ ਤੋਂ ਕੁਝ ਸਮਾਂ ਬਾਅਦ ਹੀ ਪਿਤਾ ਗੁਰੂ ਜੀ ਨੇ ਆਪਣੀ ਗੋਦ ਵਿਚ ਲਿਆ ਤੇ ਇੱਥੇ ਇਤਿਹਾਸਕਾਰਾਂ ਨੇ ਇਕ ਬਹੁਤ ਸੋਹਣੀ ਗੱਲ ਕਹੀ ਹੈ। ਕਹਿੰਦੇ ਨੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਸਾਹਿਬ ਨੇ ਆਪਣੀ ਗੋਦ ਵਿਚ ਲਿਆ, ਉਸ ਵੇਲੇ ਬਚਨ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਦੇ ਤਨ ਨੂੰ ਦੇਖ ਕੇ, ਆਪਣੇ ਪੁੱਤਰ ਦੇ ਸਰੀਰ ਨੂੰ ਦੇਖ ਕੇ, ਆਪਣਾ ਥੋੜਾ ਜਿਹਾ ਸੀਸ ਚੁਕਾ ਦਿੱਤਾ ਸੀ। ਇਤਿਹਾਸ ਦੇ ਬਚਨ ਨੇ ਕਿ ਸੀਸ ਚੁਕਾਇਆ ਤੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੇ ਉਥੇ ਨਾਲ ਹੀ ਪ੍ਰਸ਼ਨ ਕਰ ਦਿੱਤਾ। ਕਹਿਣ ਲੱਗੇ ਸੱਚੇ ਪਾਤਸ਼ਾਹ ਕਿ ਆਪ ਜੀ ਦੇ ਘਰ ਦੇ ਅੰਦਰ ਪਹਿਲਾਂ 4 ਸਪੁੱਤਰ ਨੇ, ਪਰ ਆਹ ਜਿਹੜਾ ਸਭ ਤੋਂ ਛੋਟਾ ਆਇਆ ਇਹਦੇ ਆਉਣ ਦੀ ਆਮਦ ਦੀ ਖੁਸ਼ੀ ਵਿੱਚ ਇੱਕ ਆਪਣੀ ਗੋਦ ਵੀ ਤੁਸੀਂ ਲੈ ਲਿਆ ਤੇ ਦੂਸਰਾ ਤੁਸੀਂ ਇਹਦੇ ਚਰਨਾਂ ਨੂੰ ਜਾਂ ਇਹਦੇ ਪਵਿੱਤਰ ਸਰੀਰ ਨੂੰ ਦੇ ਕੇ ਆਪਣਾ ਸੀਸ ਕਿਉਂ ਥੋੜਾ ਜਿਹਾ ਚੁਕਾ ਦਿੱਤਾ। ਹੁਣ ਇੱਥੇ ਇੱਕ ਗੱਲ ਚੇਤੇ ਰੱਖਿਓ, ਅਸੀਂ ਇਹਨੂੰ ਤਾਰਕਿਕ ਬਿਰਤੀ ਨਾਲ ਨਹੀਂ ਲੈਣਾ ਕਿ ਗੁਰੂ ਹਰਗੋਬਿੰਦ ਸਾਹਿਬ ਪਿਤਾ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹ ਪੁੱਤਰ ਨੇ। ਦੇਖੋ, ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਪਿਆਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਇੱਕ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਬੁਲਾਉਂਦੇ ਸਨ ਕਦੀ ਇਕੱਲਾ ਗੁਰਦਿੱਤਾ ਸ਼ਬਦ ਨਹੀਂ ਸਨ ਵਰਤਦੇ, ਸ਼ਬਦ ਵਰਤਦੇ ਸਨ ਬਾਬਾ ਗੁਰਦਿੱਤਾ ਜੀ। ਹੁਣ ਬਾਬਾ ਸ਼ਬਦ ਕਿਉਂ ਵਰਤਿਆ ਜਾਂਦਾ ਹੈ? ਇੱਥੇ ਮੈਂ ਥੋੜੀ ਜੀ ਅਰਜ਼ ਕਰਨੀ ਚਾਹੁੰਦਾ ਕਿ ਬਾਬਾ ਅਟਲ ਨਹੀਂ, ਬਾਬਾ ਗੁਰਦਿੱਤਾ ਜੀ ਨੂੰ ਇੰਨੇ ਪਿਆਰੇ ਸ਼ਬਦ, ਤੇ ਇਹਦਾ ਕਾਰਨ ਸੀ। ਜਦੋਂ ਪੁੱਛਿਆ, ਮਹਾਰਾਜ ਇਸ ਸਪੁੱਤਰ ਲਈ ਬਾਬਾ ਜੀ ਸ਼ਬਦ ਕਿਉਂ? ਕਿਉਂਕਿ ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਨੇ ਜਿਨ੍ਹਾਂ ਦੇ ਘਰ ਵਿਖੇ ਇਸ ਗੁਰੂ ਨਾਨਕ ਜੀ ਦੀ ਜੋਤ ਦੇ 7ਵੇਂ ਮਾਲਕ ਧੰਨ ਗੁਰੂ ਹਰ ਰਾਏ ਸਾਹਿਬ ਨੇ ਆਪਣਾ ਅਵਤਾਰ ਲੈਣਾ ਹੈ। ਜਿਸ ਦੇ ਘਰ ਵਿੱਚ ਗੁਰੂ ਨੇ ਆਉਣਾ ਹੈ ਉਹਦੇ ਪਿਤਾ ਦਾ ਅਦਬ ਸੀ। ਭਾਵਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਪਰ ਨਾਲ ਸ਼ਬਦ ਵਰਤਦੇ ਸਨ ਬਾਬਾ ਗੁਰਦਿੱਤਾ ਜੀ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਇਹ ਸਤਿਕਾਰ ਦਿੱਤਾ ਗਿਆ ਤੇ ਭਾਈ ਸਾਹਿਬ ਭਾਈ ਵਿਧੀ ਚੰਦ ਨੇ ਪੁੱਛ ਲਿਆ ਕਿ ਕਿਰਪਾਲੂ ਦਾਤਾ ਜੀ, ਕਿ ਇਸ ਪੁੱਤਰ ਦੇ ਲਈ ਇੰਨਾ ਇੱਜ਼ਤ ਇੰਨਾ ਸਤਿਕਾਰ ਕਿਉਂ? ਤੇ ਗੁਰੂ ਸਾਹਿਬ ਨੇ ਦੋ ਸ਼ਬਦ ਕਹਿ ਸਨ ਗੁਰੂ ਤੇਗ ਬਹਾਦਰ ਜੀ ਲਈ। ਕਹਿਣ ਲੱਗੇ, ਭਾਈ ਵਿਧੀ ਚੰਦ, ਇਹ ਮੇਰਾ ਪੁੱਤਰ ਗਰੀਬਾਂ ਦਾ ਰਕਸ਼ਕ ਹੋਵੇਗਾ, ਇਹ ਮੇਰਾ ਪੁੱਤਰ ਸੰਸਾਰ ਵਿੱਚ ਆਇਆ ਤੇ ਲੋਕਾਂ ਦੀ ਪੱਤ ਢੱਕੇਗਾ, ਤੇ ਨਾਲ ਇਹ ਬਚਨ ਕੀਤਾ ਸੀ ਕਿ ਜਦੋਂ ਵੀ ਕਿਸੇ ਤੇ ਅੱਤ ਦੀ ਮੁਸੀਬਤ ਪੈਗੀ ਇਹ ਮੇਰਾ ਪੁੱਤਰ ਮੁਸੀਬਤਾਂ ਵਿੱਚ ਫਸਿਆਂ ਖੋਈਆਂ ਦੀਆਂ ਮੁਸੀਬਤਾਂ ਦੇ ਬੰਧਨ ਕੱਟ ਦੇਵੇਗਾ। ਤਾਂ ਇਹਦਾ ਅਦਬ ਕੀਤਾ। ਉਥੇ ਦੋ ਸ਼ਬਦ ਕਹੇ ਨੇ, ਦੀਨ ਰਸ਼ਕ ਸੰਕਟ ਹਰੈ ਯਹੀ ਸਦਾ ਪਹਿਚਾਨ। ਇੱਕ ਤਾਂ ਗਰੀਬ ਦੀ ਰਕਸ਼ਾ ਕਰੇਗਾ, ਦੂਸਰਾ ਮੁਸੀਬਤ ਆ ਪੈਗੀ ਤੇ ਇਹ ਉਸ ਮੁਸੀਬਤ ਤੋਂ ਸੰਕਟ ਨੂੰ ਕੱਟ ਦੇਵੇਗਾ, ਇਹਦੀ ਪਹਿਚਾਨ ਸਦਾ ਲਈ ਇਹ ਹੋਵੇਗੀ। ਧੰਨ ਗੁਰੂ ਤੇਗ ਬਹਾਦਰ ਕਿਰਪਾਲੂ ਜੀ, ਇੱਥੇ ਇੱਕ ਰਵਾਇਤ ਹੈ, ਕੁਝ ਸੱਜਣ ਕਹਿੰਦੇ ਨੇ ਕਿ ਬਚਪਨ ਵਿੱਚ ਨਾਮ ਰੱਖਿਆ ਸੀ ਤਿਆਗ ਮੱਲ, ਪਰ ਜਦੋਂ ਕਰਤਾਰਪੁਰ ਦੀ ਧਰਤੀ ਤੇ ਤੇਗ ਚਲਾਈ ਤੇ ਮੈਦਾਨੀ ਜੰਗ ਵੀ ਜੂਝੇ ਤੇ ਤਿਆਗ ਮੱਲ ਤੋਂ ਤੇਗ ਬਹਾਦਰ ਨਾਂ ਰੱਖ ਦਿੱਤਾ। ਪਰ ਹਕੀਕਤ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਜਨਮ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਤੇਗ ਬਹਾਦਰ ਰੱਖ ਦਿੱਤਾ ਸੀ। ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਸੀਸਾਂ ਦਿੱਤੀਆਂ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਸੀ। ਤੇ ਦੇਖੋ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 100 ਤੇ ਤਕਰੀਬਨ 15 ਸਾਲ ਦੇ ਕਰੀਬ ਹੋ ਚੁੱਕੀ ਸੀ। 114-15 ਸਾਲ ਦੇ ਕਰੀਬ ਸੀ ਬਾਬਾ ਬੁੱਢਾ ਜੀ ਦੀ ਉਮਰ। ਬਾਬਾ ਬੁੱਢਾ ਸਾਹਿਬ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਾਲ ਉਮਰ ਵੀ ਦੇਖਿਆ ਤੇ ਇਹ ਸ਼ਬਦ ਕਿਉਂ ਨੇ ਕਿ ਖੈ ਐ ਬਾਲਕ, ਮੈਨੂੰ ਪਰਮਾਤਮਾ ਨੇ ਸ਼ਾਇਦ ਇਸੇ ਕਰਕੇ ਦੀਰਘ ਆਯੂ ਦਿੱਤੀ ਹੈ ਕਿ ਤੇਰੇ ਵਰਗੇ ਤਿਆਗੀ, ਤੇਰੇ ਵਰਗੇ ਜਪੀ, ਤੇਰੇ ਵਰਗੇ ਤਪੀ, ਤੇਰੇ ਵਰਗੇ ਬੰਦਗੀ ਦੇ ਖਜ਼ਾਨੇ ਲੈ ਕੇ ਜਿਹੜੇ ਆਏ ਨੇ, ਤੁਹਾਡੇ ਦਰਸ਼ਨ ਕਰਨ ਵਾਸਤੇ ਪਰਮਾਤਮਾ ਨੇ ਮੈਨੂੰ ਦੀਰਘ ਆਯੂ ਦੇ ਦਿੱਤੀ ਹੈ। ਮੈਂ ਹੈਰਾਨ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਵੀ ਪੜ੍ਹਾਈ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਕੀਤੀ ਤੇ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੀ ਤਲੀਮ ਦੀ ਗੱਲ ਚੱਲੀ ਤੇ ਉਸ ਦਿਨ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯੁਕਤ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਭ ਤੋਂ ਪਹਿਲਾਂ ਗੁਰਬਾਣੀ ਦੀ ਸੰਥਿਆ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਨੇ ਗੁਰਬਾਣੀ ਦੀ ਸੰਥਿਆ ਦਿੱਤੀ ਤੇ 1-2 ਸਾਲ ਨਹੀਂ इतिहास लिखदा है कि धन गुरु तेग बहादुर जी नूं 6 साल दे करीब बाबा बुढ़ा साहिब जी ने अपने कोल बिठा के गुरबाणी दी गुरमत दी ते सिक्खी कमाण दी अपने कोलो सिक्ख्या दिंदे रहे। गुरबाणी पढ़ानी बाबा बुढ़ा साहिब जी दी जिम्मेवारी सी। गुरु तेग बहादुर जी दे जीवन विच बचपन विच कुछ घटनावां वापरदियां ने ते जेड़ियां बड़े वड्डे अर्थ रख के बैठियां ने। 4 साल दी उम्र सी मेरे गुरु तेग बहादुर कृपालू दाता जी दी ते इन्हां दे वड्डे भ्राता बाबा गुरदित्ता साहिब जी दा विआह आ गया है। सर्दी दा मौसम सी ते जदों बाबा गुरदित्ता साहिब जी दी बरात निकली ते अनेकां पिंड दे शहर दे लोक जेड़े ने ਉਹ ਸੜਕਾਂ ਦੇ ਕਿਨਾਰੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਨੂੰ ਦੇਖਣ ਵਾਸਤੇ ਆਏ। ਹਰ ਇੱਕ ਨੇ ਇੱਕ ਦੂਜੇ ਵੱਲ ਧਿਆਨ ਸੀ ਪਰ 4 ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਜੀ ਦੀ ਬਰਾਤ ਵਿਚ ਗਏ ਨੇ। ਮਾਤਾ ਨਾਨਕੀ ਨੇ ਕੀਮਤੀ ਪੁਸ਼ਾਕ ਪਾਈ ਉਸ ਵੇਲੇ ਗਹਿਣੇ ਵੀ ਕੀਮਤੀ ਪਾਏ ਤੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਸੜਕ ਤੇ ਖਲੋਤੇ ਹੋਏ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਨੇ ਤੇ ਉਹਦੇ ਵਿਚ ਇਕ ਮਾਸੂਮ ਬੱਚਾ ਉਨ੍ਹਾਂ ਦੀ ਉਮਰ ਜਿਤਨਾ ਉਹਦੇ ਕੋਲ ਜਾ ਗਏ ਕਿ ਦੇਖਿਆ ਉਹਦੇ ਤਨ ਢੱਕਣ ਨੂੰ ਕੋਈ ਗਰਮ ਬਸਤਰ ਨਹੀਂ ਠੰਡ ਦੇ ਨਾਲ ਉਹ ਕੰਬ ਰਿਹਾ ਹੈ ਦੰਦ ਤੇ ਦੰਦ ਵੱਜਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਕੋਲ ਖੜੇ ਹੋ ਗਏ ਤੇ ਇਹ ਸ਼ਬਦ 4 ਸਾਲ ਦੀ ਉਮਰ ਵਿਚ ਕਿਹਾ। ਕਹਿਣ ਲੱਗੇ ਇੰਨੀ ਠੰਡ ਪੈ ਰਹੀ ਹੈ ਇੰਨੀ ਸਰਦੀ ਪੈ ਰਹੀ ਹੈ ਕਿ ਤੇਰੀ ਮਾਤਾ ਨੇ ਤੇਰੀ ਮਾਂ ਨੇ ਤਨ ਢੱਕਣ ਨੂੰ ਬਸਤਰ ਨਹੀਂ ਦਿੱਤਾ। ਤੇ ਉਸ ਬੱਚੇ ਦਾ ਅੱਗੋ ਉੱਤਰ ਸੀ ਕੌਣ ਮਾਂ ਹੈ ਜਿਹੜੀ ਇਹ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਸੋਹਣੀ ਪੁਸ਼ਾਕ ਮਿਲੇ ਮੇਰੇ ਪੁੱਤਰ ਨੂੰ ਸੋਹਣੀ ਖੁਰਾਕ ਮਿਲੇ ਮੇਰੇ ਪੁੱਤਰ ਨੂੰ ਤਨ ਢੱਕਣ ਵਾਸਤੇ ਸਰੀਰ ਢੱਕਣ ਲਈ ਬਸਤਰ ਮਿਲ ਜਾਣ। ਮਾਂ ਤਾਂ ਚਾਹੁੰਦੀ ਹੈ ਪਰ ਗਰੀਬੀ ਇਤਨੀ ਹੈ ਕਿ ਘਰ ਦੀ ਰੋਟੀ ਬੜੀ ਮੁਸ਼ਕਲ ਨਾਲ ਚੱਲਦੀ ਏ ਸਾਨੂੰ ਗਰੀਬਾਂ ਨੂੰ ਗਰਮ ਕੱਪੜੇ ਕਿੱਥੋਂ ਨਸੀਬ ਹੋਣੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਤੇ ਸਿੱਖ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਕੀਮਤੀ ਬਸਤਰ ਧੰਨ ਗੁਰੂ ਤੇਗ ਬਹਾਦਰ ਜੀ ਨੇ ਤਨ ਦੇ ਉੱਪਰ ਓਢੇ ਸਨ ਉਹ ਕੀਮਤੀ ਬਸਤਰ ਉਤਾਰ ਕੇ ਉਸ ਬੱਚੇ ਦੇ ਤਨ ਤੇ ਪਵਾ ਦਿੱਤੇ। ਕਹਿਣ ਲੱਗੇ ਲੈ ਤੂੰ ਸਰਦੀ ਤੋਂ ਬਚ ਤੇ ਮੈਨੂੰ ਤਾਂ ਮਾਂ ਹੋਰ ਸਲਾਹ ਕੇ ਦੇ ਦੇਗੀ। ਬਰਾਤ ਅੱਗੇ ਨੂੰ ਚਲੀ ਗਈ ਤੇ 4 ਸਾਲ ਦੀ ਉਮਰ ਵਿਚ ਗਰੀਬਾਂ ਤੇ ਤਰਸ ਖਾਣ ਵਾਲਾ ਨਗੇਜ ਨੂੰ ਢੱਕਣ ਵਾਲਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਵਾਪਸ ਆਏ। ਮਾਤਾ ਨਾਨਕੀ ਜੀ ਨੇ ਪੁੱਛਿਆ ਲਾਲ ਜੀ ਕਿ ਕੀਮਤੀ ਪੁਸ਼ਾਕ ਕਿਹੜੀ ਥਾਂ ਤੇ ਛੱਡ ਆਏ। ਪਹਿਲਾਂ ਖਾਮੋਸ਼ ਹੋ ਗਏ ਫਿਰ ਪੁੱਛਿਆ ਪੁੱਤਰ ਇੰਨੇ ਕੀਮਤੀ ਬਸਤਰ ਕਿਸ ਨੂੰ ਦਿੱਤੇ ਤੇ ਕਹਿੰਦੇ ਨੇ ਗੰਭੀਰਤਾ ਵਿਚ ਆ ਕੇ ਕਿਹਾ ਮਾਂ ਸੱਚ ਜਾਣੀ ਕਿਸੇ ਦਾ ਨਗੇਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਕਿਸੇ ਦੇ ਨਗਨ ਤਨ ਨੂੰ ਮੈਂ ਦੇਖ ਨਹੀਂ ਸਕਦਾ। ਬਰਾਤ ਚਲੀ ਜਾ ਰਹੀ ਸੀ ਇੱਕ ਗਰੀਬ ਜਿਹਾ ਬੱਚਾ ਜਿਹਦੇ ਤਨ ਉੱਪਰ ਬਸਤਰ ਨਹੀਂ ਮੈਂ ਉਹਦੇ ਤੋਂ ਪੁੱਛਿਆ ਤੇ ਕਹਿੰਦਾ ਸੀ ਘਰ ਦੀ ਰੋਟੀ ਮੁਸ਼ਕਲ ਨਾਲ ਚੱਲਦੀ ਹੈ ਬਸਤਰ ਕਿਸ ਨੇ ਲੈ ਕੇ ਦੇਣੇ ਨੇ ਗਰਮ। ਮਾਂ ਮੈਨੂੰ ਤਾਂ ਤੂੰ ਹੋਰ ਬਸਤਰ ਵੀ ਸਲਾਹ ਦੇਵੇਂਗੀ ਪਰ ਉਸ ਗਰੀਬ ਬੱਚੇ ਨੂੰ ਕਿੰਨੇ ਬਸਤਰ ਲੈ ਕੇ ਦੇਣੇ ਸਨ। ਗੱਲ ਸਿਰਫ ਕੱਪੜਿਆਂ ਦੀ ਨਹੀਂ ਇੱਥੇ ਥੋੜਾ ਜਿਹਾ ਅਟਕਿਓ। ਦੇਖੋ ਇੱਕ ਬੰਦੇ ਦਾ ਇੱਕ ਬੱਚੇ ਦਾ ਤਨ ਨਗਨ ਦੇਖਿਆ ਤੇ ਗੁਰੂ ਤੇਗ ਬਹਾਦਰ ਜੀ ਤੋਂ ਰਿਹਾ ਨਾ ਗਿਆ ਆਪਣੇ ਸਰੀਰ ਦੇ ਉੱਤੇ ਪਏ ਹੋਏ ਕੱਪੜੇ ਆਪਣੇ ਤਨ ਦੇ ਉੱਪਰ ਓਢੇ ਹੋਏ ਬਸਤਰ ਉਤਾਰ ਕੇ ਉਸ ਬੱਚੇ ਦੇ ਤਨ ਨੂੰ ਢੱਕ ਦਿੱਤਾ। ਜਿਸ ਦਿਨ ਬੱਚੇ ਨੂੰ ਦੇਖਿਆ ਆਪਣੇ ਕੱਪੜਿਆਂ ਨਾਲ ਉਹਦੇ ਤਨ ਨੂੰ ਢੱਕਿਆ ਤੇ ਜਿਸ ਦਿਨ ਹਿੰਦੁਸਤਾਨ ਦੀ ਧਰਤੀ ਤੇ ਦੇਖਿਆ ਵੀ ਤਿਲਕ ਜੰਜੂ ਇੱਥੋਂ ਦੀਆਂ ਬਹੁ ਬੇਟੀਆਂ ਦੀ ਪਤ ਨੂੰ ਕੋਈ ਨਗੇਜ ਪਿਆ ਕਰਦਾ ਤੇ ਉਦਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੇ ਹਿੰਦੁਸਤਾਨ ਨੂੰ ਢੱਕ ਦਿੱਤਾ ਕਿਉਂਕਿ ਗੁਰੂ ਤੇਗ ਬਹਾਦਰ ਨਗੇਜ ਨਹੀਂ ਦੇਖ ਸਕਦੇ। ਜੇ ਬਸਤਰ ਦੀ ਲੋੜ ਪਈ ਤਨ ਬਸਤਰ ਨਾਲ ਢੱਕਿਆ ਤੇ ਜੇ ਕਿਸੇ ਨੂੰ ਧਰਮ ਨੂੰ ਢੱਕਣ ਦੀ ਲੋੜ ਪਈ ਤੇ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਦੀ ਪੱਤ ਹੀ ਸਦਾ ਲਈ ਢੱਕ ਦਿੱਤੀ। ਗੁਰੂ ਤੇਗ ਬਹਾਦਰ ਉਹਨਾਂ ਦੀ ਜ਼ਿੰਦਗੀ ਵਿਚ ਬਚਪਨ ਵਿਚ ਇਕ ਹੋਰ ਘਟਨਾ ਵਾਪਰੀ ਹੈ। जिन्हें अत दा गंभीर कर दिता वो घटना सी कि अपनियां अखां दे सामने मैं थोड़ा जिहा इतिहासक नुकता अपना लै रहा क्योंकि तुसी गुरु तेग बहादुर जी दे जीवन उन्हां दी शहादत उन्हां दी बाणी सुनन वास्ते इकत्र होए। साहिब गुरु तेग बहादुर जी दे जीवन विच बाल उम्र विच एक होर घटना वापरी है कि वड्डे भराता बाबा अटल राय जी जिन्हां दी उम्र आरबला उस वेले तकरीबन 9 साल दी सी। देखो गुरु क्या दे कोल किन्नी कु बरकत है ते अज आपां हरिमंदर साहिब जाने आ ते सब चो उच्ची इमारत उस कंपलैक्स विच जाय है ते ओ वे बाबा अटल जी दी यादगारी विच बनिया होया गुरुद्वारा। तन गुरु तेग बहादुर जी दे जीवन विच इस घटना ने होर भी गंभीरता पैदा कर दिती। गुरु तेग बहादुर जी ने अपनियां अखां नाल देखिया कि 9 साल दे बाबा अटल जी जिस दिन रात मीटी दे के मोण दे सिर वापस आए ते सवेरे घरों तैयार होके खेलन नू गए ते जाके उस मोण दे दरवाजे ते आवाज दिती ते कहन लगे उठ के आ मेरी वारी दे। रात तू वारी तेरे सिर सी मीटी तेरे सिर सी तू सौ गया उठ अपनी कीती कोई जबान तो हुण फिर ना। पर असल विच उस बच्चे मोण नू रात सप डंग मार गया ते ओदी मौत हो चुकी सी। गुरमुखो इतिहास दे पन्नियां उते आपां ए बचन पढ़ने आ इहदा मतलब ए नहीं कि गुरु पुत्र दा इतिहास आपां लुकाईए बिल्कुल नहीं। दरवाजे ते खलो के क्या कि माई अपने पुत्र नू उठा ते ओनू कह मेरी रात दी वारी मेरी मीठी दे। मां पुत्र दे विछोड़े विच रोंदी पई सी ते कोल आके कहन लगी हे गुरु के लाल हे धन गुरु हरगोबिंद साहिब दे साहिबजादे मोण दी मौत हो चुकी है। कहन लगे माई तू झूठ बोलनी है ओ ता सुता है ओनू आवाज मार ते ओनू कह दे अटल अपनी वारी अपनी मीटी लैण आया है। ते उस वक्त उस माई ने खत जोड़ के कहा कि बाबा जी मैं आवाज देंदी सा जदो शरीरक तौर ते सौंदा सी मेरी आवाज नू सुन के नींद भी सुता होया उठ सकदा है ते अज जेड़ी गूढ़ी नींद भी सौं गया उथे तां आवाज केवल तेरे बापू दी ही पहुंच सकदी है। उथे साडियां आवाजां नहीं उथे तां आवाज किसे कमाई वाले दी पहुंचे। अंदर गए खूंडी हथ विच पकड़ी ते गल विच पा के खूंडी उठ के कहन लगे उठ मेरी मीटी दे मेरी वारी दे तू केस वट के सुता है। उस वेले ओ बच्चा उठ खलोता बाबा अटल जी खेल दे रहे ते जदो 6वें पातशाह जी नू पता लगा शाम नू बुला के कहिंदे ने बेटा हुण एक म्यान विच 2 तलवारां नहीं रह सकदियां। सच्चे पातशाह क्यों कहन लगे रब दी कीती विच दखल नहीं देईदा परमात्मा दे हुक्म दे सामने अपनियां गल्लां नहीं चलाई दियां। सच्चे पातशाह होया कि कहन लगे अज उस बच्चे नू तू जिंदिया करके आया है कल नू बादशाहां दे अमीरां वजीरां दे पुत्र धी मरनगे ते इत्थे लोक मंजियां लै के बच्चियां दी आ जाणगे हुण जां तुसी तन विच रहोगे जां असी रहांगे। बाबा अटल जी घर नहीं गए जिस थां ते असी उन्हां दा अस्थान देखने आ कि पिता सतगुरु जी कृपा करो मेरे तो भुल हो गई मैनू बख्श लवो आए उस अस्थान दे उपर बस्तर लै ते बाबा अटल जी ने अपने अंदर नू उस परिपूर्ण परमेश्वर विच मिला दिता। 9 साल दी उम्र बाबा अटल राय जी दी जिस दिन ओ चलाना कर गए गुरु तेग बहादुर जी दे वड्डे भराता ने बाबा अटल जी क्योंकि माता नानकी दी कुख विचों 2 पुत्र ने वड्डे ने बाबा अटल जी ते छोटे ने गुरु तेग बहादुर जी। जदों बाबा अटल जी नू अपनियां अखां सामने संसार तो कूच करदिया देखिया ते गुरु तेग बहादुर जी उपर इतना कु असर होया कि गुरु तेग बहादुर उस दिन तो बाद होर भी गंभीरता भी चले गए चुप रहना शुरू कर दिता। अमृतसर दी धरती ते रहिंदिया बाल उम्र हजूर दी बतीत होई है। इत्थे एक बचन बड़ा सोहना इतिहासकार कहिंदे कि गुरु तेग बहादुर कदी किसे नाल ज्यादा नहीं सन बोलदे ਗੁਰੂ ਤੇਗ ਬਹਾਦਰ ਕਦੀ ਕਿਸੇ ਨਾਲ ਖਿੜ ਖੜਾ ਕੇ ਖੱਸੇ ਨਹੀਂ ਸਨ। ਤੇ ਇੱਕ ਵਿਦਵਾਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਦੋਂ ਤੇਰੇ ਅੰਮ੍ਰਿਤ ਬਚਨ ਮੈਂ ਪੜ੍ਹਨਾ ਵਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੁਸੀਂ ਤਾਂ ਸੋਹਲੇ ਰੱਬ ਦੇ ਗਾਏ ਤੇ ਜਾਂ ਮੌਤ ਨੂੰ ਆਵਾਜ਼ਾਂ ਮਾਰੀਆਂ। ਇੰਨੀ ਗੰਭੀਰਤਾ, ਇੰਨਾ ਬੈਰਾਗ ਤੁਹਾਡੇ ਅੰਦਰ ਕਿ ਗੁਰੂ ਤੇਗ ਬਹਾਦਰ ਕਦੀ ਤੁਸੀਂ ਚੰਚਲਤਾਈ ਵਿੱਚ ਖੱਸੇ ਨਹੀਂ ਹੋਵੋਗੇ, ਕਦੀ ਤੂੰ ਉੱਚੀ ਉੱਚਾ ਖਿੜ ਖੜਾ ਕੇ ਨਸੇ ਹੋਵੋਗੇ। ਅੱਤ ਦੇ ਗੰਭੀਰ ਨੇ ਤੇ ਚੁੱਪ ਰਹਿੰਦੇ ਨੇ। ਤੇ ਗੁਰੂ ਤੇਗ ਬਹਾਦਰ ਜੀ ਦਾ ਨੇਮ ਕੀ ਹੈ ਕਿ ਗੁਰੂ ਸੰਗਤ ਵਿੱਚ ਆਉਣਾ ਤੇ ਨੀਵੀਂ ਪਾ ਕੇ ਸੰਗਤ ਵਿੱਚ ਪਿੱਛੇ ਬੈਠ ਜਾਣਾ। ਉਹਨਾਂ ਦਾ ਨੇਮ ਹੈ ਕਿ ਜੇ ਇਕਾਂਤ ਵਿੱਚ ਨੇ ਤੇ ਕੇਵਲ ਅੰਤਰਮੁਖੀ ਹੋ ਕੇ ਪਿਆਰੇ ਦੇ ਨਾਮ ਨਾਲ ਜੁੜੇ ਰਹਿਣ। ਕੋਈ ਸਮਾਂ ਐਸਾ ਨਹੀਂ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰੀ ਹੋਵੇ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਉਹਨਾਂ ਦੇ ਜੀਵਨ ਵਿੱਚ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਬਰ ਹੈ। ਇਉਂ ਕਹਿ ਲਓ ਕਿ ਇਬਾਦਤ ਗੁਰੂ ਤੇਗ ਬਹਾਦਰ ਜੀ ਦੀ ਨੀਂਹ ਹੈ ਤੇ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦਾ ਕਲਸ਼ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਬਰ ਹੈ। ਗੁਰੂ ਤੇਗ ਬਹਾਦਰ ਜੀ ਨੇ ਹਰ ਵੇਲੇ ਕੇਵਲ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਚਿੰਤਨ ਤੇ ਹਰ ਵੇਲੇ ਉਹ ਚੁੱਪ ਰਹਿੰਦੇ ਸਨ। ਗੁਰਮੁਖੋ, ਚੁੱਪ ਦੋ ਤਰ੍ਹਾਂ ਦੀ ਹੈ। ਦੋ ਇਨਸਾਨ ਚੁੱਪ ਕਰਦੇ ਨੇ, ਇੱਕ ਤਾਂ ਕਪਟੀ ਬੰਦੇ ਨੂੰ ਬਹੁਤ ਚੁੱਪ ਦੇਖੋਗੇ ਤੇ ਇੱਕ ਰੱਬ ਦੇ ਰੰਗ ਵਿੱਚ ਰੱਤੇ ਹੋਏ ਨੂੰ ਚੁੱਪ ਦੇਖੋਗੇ। ਇਹਦਾ ਕਾਰਨ ਹੈ, ਕਪਟੀ ਇਨਸਾਨ ਕਦੀ ਆਪਣਾ ਮੂੰਹ ਖੋਲਣ ਨੂੰ ਤਿਆਰ ਨਹੀਂ ਤੇ ਰੱਬ ਦੀ ਬੰਦਗੀ ਕਰਨ ਵਾਲਾ ਉਹ ਅੰਦਰ ਦੇ ਰਸ ਵਿੱਚ ਇੰਨਾ ਮਗਨ ਹੈ ਉਹਦੇ ਕੋਲ ਵੀ ਸਮਾਂ ਨਹੀਂ ਆਪਣੇ ਮੂੰਹ ਨੂੰ ਖੋਲਣ ਦਾ। ਗੁਰੂ ਤੇਗ ਬਹਾਦਰ ਅੱਤ ਦੇ ਖਾਮੋਸ਼ ਨੇ ਤੇ ਉਹਨਾਂ ਨੇ ਨਾਮ ਨੂੰ ਆਸਰਾ ਬਣਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਹੈ ਕਿ ਪਿਆਰਿਓ, ਇੱਕ ਨਾਮ ਐਸਾ ਹੈ ਜਿਹੜਾ ਅੰਦਰ ਨੂੰ ਸ਼ਕਤੀ ਤਾਕਤ ਦੇ ਸਕਦਾ ਹੈ। ਸਤਿਗੁਰੂ ਨੇ ਨਾਮ ਦੀ ਉਪਮਾ ਵਿੱਚ ਅਨੇਕਾਂ ਬਚਨ ਕਹੇ, ਪਰ ਚਾਰ ਤੁਕਾਂ ਮੈਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਚਾਹੁੰਦਾ ਹਾਂ। ਸਾਹਿਬ ਕਹਿੰਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਮੇਰੇ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਧਿਆ ਜਿਹੜਾ ਨਾਮ ਸਾਰੀ ਦੁਨੀਆਂ ਤੇ ਆਪਣਾ ਰਾਜ ਕਾਇਮ ਕਰੀ ਬੈਠਾ ਹੈ, ਕਿਉਂਕਿ ਜਿਸ ਦੇ ਕੋਲ ਨਾਮ ਹੈ ਉਸ ਤੋਂ ਵੱਡਾ ਹੋਰ ਕੋਈ ਸੁਲਤਾਨ ਨਹੀਂ, ਜਿਸ ਕੋਲ ਬੰਦਗੀ ਹੈ ਉਸ ਤੋਂ ਵੱਡਾ ਹੋਰ ਕੋਈ ਬਾਦਸ਼ਾਹ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਤਾਂ ਕਹਿੰਦੇ ਨੇ ਕਿ ਅਸਮਾਨ ਦੇ ਉਪਰ ਚੰਦਰਮਾ ਹੈ, ਧਰਤੀ ਤੇ ਗਹਿਰਾਈ ਵਿੱਚ ਸਮੁੰਦਰ ਹੈ। ਕਹਿੰਦੇ ਨੇ ਜਿਸ ਨੂੰ ਪਰਮਾਤਮਾ ਨੇ ਬੰਦਗੀ ਦਾ ਸਿਮਰਨ ਦਾ ਲਿਬਾਸ ਦੇ ਦਿੱਤਾ, ਆਕਾਸ਼ ਤੋਂ ਲੈ ਕੇ ਪਾਤਾਲ ਤੱਕ ਜਿਤਨੇ ਵੀ ਖਜ਼ਾਨੇ ਨੇ ਉਹਦੇ ਸਾਹਮਣੇ ਖੱਤ ਜੋੜ ਕੇ ਖਲੇ ਹੋ ਜਾਂਦੇ ਨੇ ਜਿਸ ਕੋਲ ਬੰਦਗੀ ਹੈ। ਅਸਮਾਨ ਤੋਂ ਲੈ ਕੇ ਪਾਤਾਲ ਤੱਕ ਉਹਦਾ ਅੰਦਰੂਨੀ ਰਾਜ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਨੂੰ ਰੱਬ ਨੇ ਬੰਦਗੀ ਦਾ ਲਿਬਾਸ ਦੇ ਦਿੱਤਾ, ਦੌਲ ਤੇ ਅਜ ਮਾਹ ਤਾਂ ਮਾਹੀ ਤਰਾਸਤ, ਉਹਦਾ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਆਪਣਾ ਰਾਜ ਹੈ। ਗੁਰਮੁਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਨਾਮ ਦੀ ਟੇਕ ਲੈ ਕੇ ਬੈਠੇ ਨੇ ਜਿਹਨੂੰ ਸਾਹਿਬ ਨੇ ਕਿਹਾ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੋਗ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆ ਨਿਵਾਹੇ। ਗੁਰੂ ਤੇਗ ਬਹਾਦਰ ਕਿਉਂ ਚੁੱਪ ਨੇ? ਕਿਉਂਕਿ ਉਹ ਅੰਦਰ ਦੇ ਕਿਸੇ ਖਜ਼ਾਨੇ ਨਾਲ ਜੁੜ ਗਏ ਨੇ। ਜਿਸ ਨੂੰ ਗੁਰਮੁਖੋ ਸੱਚਾ ਨਾਮ ਮਿਲ ਜਾਏ ਉਹਦੀ ਤਾਂ ਆਵਾਜ਼ ਅੰਦਰੋਂ ਬਾਹਰੋਂ ਬੰਦ ਹੈ। ਇਹਦਾ ਕੋਈ ਕਾਰਨ ਹੈ? ਮੈਂ ਤਿੰਨ ਚਾਰ ਉਦਾਹਰਨਾਂ ਆਪ ਜੀ ਦੇ ਸਮਕਸ਼ ਦੇਣੀਆਂ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਕਪਟ ਵਾਲੀ ਚੁੱਪ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਅੰਦਰ ਦੇ ਖਜ਼ਾਨੇ ਨੂੰ ਪ੍ਰਾਪਤ ਕੀਤੀ ਹੋਈ ਚੁੱਪ ਹੈ। ਮੈਂ ਚਾਰ ਉਦਾਹਰਨਾਂ ਦੇਣੀਆਂ ਚਾਹੁੰਦਾ ਜਿਨ੍ਹਾਂ ਨੂੰ ਪਰਮਾਤਮਾ ਨੇ ਬਾਹਰ ਦੀ ਚੁੱਪ ਦਿੱਤੀ ਉਹ ਅੰਦਰ ਦੇ ਕਿਸੇ ਅਮੋਲਕ ਖਜ਼ਾਨੇ ਤੇ ਜਾ ਪਹੁੰਚਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਆਦਮੀ ਦਾ ਮੂੰਹ ਖਾਲੀ ਹੋਵੇ ਉਹ ਫਟਾਫਟ ਬੋਲਦਾ, ਪਰ ਜੇ ਮੂੰਹ ਭਰਿਆ ਹੋਵੇ ਨਾ ਤੇ ਆਦਮੀ ਦੀ ਮੂੰਹ ਵਿੱਚੋਂ ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਮੂੰਹ ਖਾਲੀ ਹੈ ਤੇ ਬੋਲੇਗਾ, ਪਰ ਜਦੋਂ ਮੂੰਹ ਭਰ ਜਾਏ ਉਹਦੇ ਅੰਦਰੋਂ ਆਵਾਜ਼ ਨਹੀਂ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਿਸ ਦੇ ਅੰਦਰ ਨਾਮ ਟਿੱਗਿਆ ਉਸ ਦਾ ਮੂੰਹ ਭਰ ਗਿਆ ਨਾਮ ਵਿੱਚ। ਨਾਮ ਵਿੱਚ ਭਰੇ ਹੋਏ ਮੁੱਖ ਕਦੀ ਵੀ ਨਹੀਂ ਬੋਲਦੇ, ਖਾਲੀ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਬੁਰਕੀ ਮੂੰਹ ਵਿੱਚ ਪਾਈ ਹੋਵੇ ਤੇ ਆਪਾਂ ਆਵਾਜ਼ ਦਈਏ ਤੇ ਕਦੀ ਕਿਸੇ ਨੇ ਰੋਟੀ ਖਾਂਦਿਆਂ ਅੱਗੋਂ ਉੱਤਰ ਨਹੀਂ ਦਿੱਤਾ, ਪੁੱਛਿਆ ਜਾਏ ਬਈ ਅਸੀਂ ਤੇਰੇ ਤੇ ਪ੍ਰਸ਼ਨ ਪੈ ਕਰਨੇ ਆ ਤੂੰ ਚੁੱਪ ਕਿਉਂ ਵੇ, ਤੇ ਅੱਗੋਂ ਉੱਤਰ ਮਿਲੇਗਾ ਇਹਦਾ ਕਾਰਨ ਹੈ ਮੇਰਾ ਮੂੰਹ ਖਾਲੀ ਨਹੀਂ। ਖਾਲੀ ਮੂੰਹ ਬੋਲਦੇ ਨੇ ਜਿਸ ਮੂੰਹ ਵਿੱਚ ਪਰਮਾਤਮਾ ਦੀ ਯਾਦ ਵਸ ਜਾਏ, ਸੱਚ ਜਾਣੋ ਉਹ ਰਸ ਲੈਣ ਵਾਲਾ ਮੂੰਹ ਕਦੀ ਨਹੀਂ ਬੋਲਦਾ ਹੁੰਦਾ। ਭਾਈ ਸਾਹਿਬ ਜੀ ਨੇ ਬੋਲ ਬਚਨ ਕੀਤੇ ਨੇ, ਕਹਿਣ ਲੱਗੇ ਗੱਲੀ ਸਾਧ ਨਾ ਆਵਈ ਜਬ ਜਸ ਜੀਵ ਰਸਾਲੀ। ਜਿਹਨੂੰ ਪਰਮਾਤਮਾ ਨੇ ਅੰਦਰ ਦਾ ਰਸ ਦੇ ਦਿੱਤਾ ਉਹਦੇ ਕੋਲ ਚੁੱਪ ਹੈ, ਖਾਲੀ ਮੂੰਹ ਬੋਲਦਾ ਹੈ। ਚੇਤੇ ਰੱਖੋ ਭਰੇ ਹੋਏ ਮੂੰਹ ਵਿੱਚੋਂ ਆਵਾਜ਼ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਚੁੱਪ ਅੰਦਰ ਦੇ ਰਸ ਨਾਲ ਭਰਪੂਰ ਹੈ, ਅੰਦਰੋਂ ਟਿਕੇ ਨੇ। ਹੁਣ ਖਾਲੀ ਮੂੰਹ ਹੋਵੇ ਖਾਲੀ ਅੰਦਰ ਹੋਵੇ ਤੇ ਬੋਲਣ, ਗੁਰੂ ਤੇਗ ਬਹਾਦਰ ਅੰਦਰ ਦੇ ਰਸ ਵਿੱਚ ਮਗਨ। ਦੂਸਰੀ ਬੇਨਤੀ, ਕਦੀ ਭਵਰੇ ਨੂੰ ਫੁੱਲ ਦੇ ਉੱਪਰ ਗੂੰਜ ਪਾਉਂਦਿਆਂ ਦੇਖੋ, ਜਦੋਂ ਭਵਰਾ ਫੁੱਲ ਦੇ ਕੋਲ ਆਉਂਦਾ ਉਦੋਂ ਆ ਕੇ ਫੁੱਲ ਦੇ ਉੱਪਰ ਪਹਿਲਾਂ ਰਸ ਮਾਣ ਦਾ ਯਤਨ ਕਰਦਾ, ਉਹ ਉੱਪਰ ਪਰਿਕਰਮਾ ਕਰਕੇ ਗੂੰਜਾਂ ਪਾਏਗਾ, ਪਰ ਜਦੋਂ ਉਹ ਫੁੱਲ ਦੇ ਰਸ ਵਿੱਚ ਮਗਨ ਹੋ ਜਾਂਦਾ ਉਦੋਂ ਭਵਰੇ ਦੀ ਗੂੰਜ ਭਵਰੇ ਦੀ ਆਵਾਜ਼ ਬੰਦ ਹੋ ਜਾਂਦੀ ਏ। ਜੇ ਪੁੱਛਿਆ ਜਾਏ ਇਹ ਉਹੀ ਭਵਰਾ ਜਿਹੜਾ ਇੰਨੀ ਦੂਰ ਤੋਂ ਗੁੰਜਾਰ ਪਾਉਂਦਾ ਆਇਆ ਤੇ ਫੁੱਲ ਤੇ ਬੈਠਣ ਦੀ ਦੇਰ ਸੀ ਚੁੱਪ ਕਿਉਂ ਕਰ ਗਿਆ, ਤੇ ਅੱਗੋਂ ਉੱਤਰ ਮਿਲੇਗਾ ਕਿ ਅਸਲ ਵਿੱਚ ਭਵਰੇ ਦੇ ਮੂੰਹ ਨੂੰ ਜਦੋਂ ਰਸ ਨਹੀਂ ਮਿਲਿਆ ਉਨੀ ਦੇਰ ਤੱਕ ਹੀ ਗੂੰਜ ਪਾਉਂਦਾ, ਜਦੋਂ ਫੁੱਲ ਦੇ ਰਸ ਵਿੱਚ ਮਗਨ ਹੋ ਜਾਏ ਉਦੋਂ ਇਹਦੇ ਗੂੰਜ ਆਪਣੇ ਆਪ ਹੀ ਬੰਦ ਹੋ ਜਾਂਦੀ ਹੈ। ਖਾਲੀ ਭਵਰੇ ਦਾ ਮੂੰਹ ਗੂੰਜ ਪਾਉਂਦਾ, ਜਦੋਂ ਰਸ ਵਿੱਚ ਮਗਨ ਫਿਰ ਗੂੰਜ ਨਹੀਂ। ਮੈਂ ਤੀਸਰੀ ਉਦਾਹਰਨ ਅਰਜ਼ ਕਰਾਂ ਕਿ ਸਿੱਪੀ ਦਾ ਮੂੰਹ ਖੁੱਲਾ ਹੈ, ਸਮੁੰਦਰ ਦੇ ਪਾਣੀ ਉੱਪਰ ਸਿੱਪੀ ਤਰਦੀ ਏ, ਜੇ ਯਤਨ ਕਰੀਏ ਕਿ ਸਿੱਪੀ ਨੂੰ ਪਕੜ ਕੇ ਹੱਥ ਨਾਲ ਬੰਦ ਕਰੀਏ ਇਹਦਾ ਮੂੰਹ ਬੰਦ ਹੋ ਜਾਏ, ਕਦਾਚਿਤ ਸਿੱਪੀ ਦਾ ਮੂੰਹ ਹੱਥ ਨਾਲ ਘੁੱਟਿਆਂ ਬੰਦ ਨਹੀਂ ਹੁੰਦਾ, ਪਰ ਜਦੋਂ ਤਰਦੀ ਹੋਈ ਸਿੱਪੀ ਦੇ ਵਿੱਚ ਇੱਕ ਪਾਣੀ ਦੀ ਸਵਾਂਤੀ ਬੂੰਦ ਚਲੀ ਜਾਏ ਤੇ ਸਿੱਪੀ ਦਾ ਮੂੰਹ ਆਪਣੇ ਆਪ ਬੰਦ ਹੋ ਜਾਂਦਾ ਹੈ। ਜੇ ਉਸ ਸਿੱਪੀ ਦਾ ਮੂੰਹ ਖੋਲਣ ਦਾ ਯਤਨ ਕਰੀਏ ਤੇ ਫਿਰ ਖੁੱਲਦਾ ਨਹੀਂ। ਸਿਆਣੇ ਕਹਿੰਦੇ ਨੇ ਖਾਲੀ ਸਿੱਪੀ ਦਾ ਮੂੰਹ ਖੁੱਲ੍ਹਾ ਹੈ, ਸਵਾਂਤੀ ਬੂੰਦ ਪੈ ਜੇ ਤੇ ਸਿੱਪੀ ਦਾ ਮੂੰਹ ਬੰਦ ਕਹਿ। ਗੁਰਮਖੋ, ਖਾਲੀ ਹਿਰਦੇ ਕੀ ਬੋਲਦੇ ਨੇ, ਤੇ ਜਿਸ ਗੁਰੂ ਤੇਗ ਬਹਾਦਰ ਦੇ ਹਿਰਦੇ ਵਿੱਚ ਸੱਚੇ ਨਾਮ ਦੀ ਬੂੰਦ ਟਿੱਕ ਗਈ ਕੋਈ ਯਤਨ ਕਰੇ ਤੇ ਗੁਰੂ ਤੇਗ ਬਹਾਦਰ ਤਾਂ ਵੀ ਗੰਭੀਰ ਨੇ। ਮੈਂ ਬੇਨਤੀ ਕਰ ਰਿਹਾ, ਖਾਲੀ ਮੂੰਹ ਬੋਲਦਾ ਭਰੇ ਵਿੱਚੋਂ ਆਵਾਜ਼ ਨਹੀਂ, ਫੁੱਲ ਤੇ ਬੈਠਾ ਹੋਇਆ ਭਵਰਾ ਆਨੰਦ ਲੈਂਦਾ ਹੈ, ਉਹਦੀ ਗੁੰਜਾਰ ਮੋਗੀ ਜਦੋਂ ਰਸ ਲਿਆ, ਖਾਲੀ ਸਿੱਪੀ ਦਾ ਮੂੰਹ ਖੁੱਲ੍ਹਾ ਅੰਦਰ ਮੋਤੀ ਆ ਜਾਏ ਤੇ ਮੂੰਹ ਬੰਦ ਹੋ ਜਾਂਦਾ। ਸੱਚ ਜਾਣੋ ਜਿਤਨਾ ਕੋਈ ਚੁੱਪ ਵਿੱਚ ਆਪਣੇ ਅੰਦਰ ਟਿਕਦਾ ਨਾਮ ਵਿੱਚ ਉਹਨਾਂ ਕੀਮਤੀ ਜਨਮ ਬਣਦਾ, ਜਿਹੜਾ ਬੀਜ ਮਿੱਟੀ ਦੇ ਥੱਲੇ ਆਪਣੇ ਆਪ ਨੂੰ ਖਾਮੋਸ਼ ਕਰ ਲੈਂਦਾ ਉਸੇ ਬੀਜ ਦੇ ਵਿੱਚੋਂ ਇੱਕ ਦਿਨ ਕੀਮਤੀ ਰੁੱਖ ਨਿਕਲਦਾ। ਗੁਰੂ ਤੇਗ ਬਹਾਦਰ ਬਾਲ ਉਮਰ ਵਿੱਚ ਬਿਲਕੁਲ ਖਾਮੋਸ਼ ਨੇ, ਚੁੱਪ ਨੇ, ਤੇ ਉਹਨਾਂ ਨੂੰ ਇਹ ਸਮਝ ਹੈ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਿਉਂ ਚੁੱਪ ਨੇ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਗੁਰੂ ਤੇਗ ਬਹਾਦਰ ਬੋਲਦੇ ਨੇ ਪਰ ਉਹ ਇਸ ਸ਼ਬਦ ਨੂੰ ਕਮਾ ਕੇ ਬੋਲਦੇ ਕਿੱਥੇ ਨੇ, ਸੰਤ ਮਿਲੈ ਕਿਛ ਸੁਣੀਐ ਕਹੀਐ। ਕੋਈ ਰੱਬ ਦਾ ਪਿਆਰਾ ਮਿਲਦਾ ਉਹਦੇ ਨਾਲ ਖੱਸਦੇ ਨੇ, ਗੱਲ ਕਰਦੇ ਨੇ, ਪਰ ਉਹਨਾਂ ਦਾ ਖਸਣਾ ਸੰਸਾਰ ਦਾ ਸਨਾ ਨਹੀਂ, ਉਹਨਾਂ ਦਾ ਖਾਸਾ ਵੀ ਨਾਮ ਵਿੱਚ ਹੈ। ਕਹਿੰਦੇ ਨੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਬਾਬਾ बोलना क्या कही है, जैसे राम नाम रब रही है। बोलते ने किथे संतन श्यो बोले उपकारी, मूर्ख श्यो बोले चख मारी, बोलत बोलत बड़े बिकारा, बिन बोले क्यों करे बिचारा। कहन लगे कहो कबीर छूछा घट बोले, छूछा दा अखरी अर्थ खाली, घट दा अर्थ घड़ा, खाली घड़े नू टनका के देखो ते आवाज निकलेगी, ते जेड़े घरे भरे खोण भरे कोई घड़े नू टनका के यतन करो, भरिया विचो आवाज नहीं निकलती, खालिया विचो आवाज निकलती है। कहो कबीर छूछा घट बोले, भरिया होए सो कबू ना डोले। गुरु तेग बहादुर जी ने अमृतसर दी धरती ते नाम सिमरन जप तप इथे बंदगी शुरू कर दिती। पिता गुरु जी दे नाल आए अमृतसर दी धरती नू छड़ के हजूर करतारपुर दी धरती ते आए ने। चौथी जंग गुरु तेग बहादुर आप विच शामिल होए ने। इसे करतारपुर दी धरती ते भाई लाल चंद दी सपुत्री माता गुजरी जी जिन्हां नू आपां कहने आ, उन्हां दी शादी गुरु तेग बहादुर जी नाल होई है। करतारपुर साहब दी धरती तों पिता गुरु हरगोबिंद साहब, माता नानकी ते गुरु तेग बहादुर जी दे महल माता गुजरी जी कीरतपुर साहब दी धरती ते चले गए। कीरतपुर साहब जाके गुरु तेग बहादुर जी दा रोज दा नेम सी कि संगत विच बहना, बाणी कीर्तन सेवा तो बिना खोर दूजी कोई गल नहीं। गुरु हरगोबिंद साहब ने कीरतपुर साहब दी धरती ते फैसला कीता है कि गद्दी अपने पुत्र नू नहीं। गुरु हरगोबिंद साहब जी ने बाबा गुरदित्ता जी दे वड्डे पुत्र अपने पोते गुरु हर साहब नू गुरगद्दी दे दित्ती। जदों गुरु हर साहब नू गुरगद्दी दित्ती ते माता नानकी जी कोल आए ते खत जोड़ के पुछया सच्चे पातशाह कि मेरा पुत्र ना ता किसे मसंद नाल बोलदा है, ना संगत विच ज्यादा विचरदा है, ना ए कदी किसे नाल लैण देण दी गल करदा है, ते तुसी कृपा करके दसो कि मेरे पुत्र दा की बनेगा। तन गुरु हरगोबिंद साहब ने उस वेले तीन बख्शां माता नानकी नूं दित्तियां। एक ता अपने कोलो हथ पूंज के रुमाल सी, ओ रुमाल दे दिता। दूसरी अपने कोलो एक गुरबाणी दी पोथी दे दित्ती ते तीसरी धन गुरु हरगोबिंद साहब ने अपने कोलो एक कटार दे दित्ती। नाल शब्द कह नानकी कि तुसी कीरतपुर साहब नहीं रहना, साढ़े जान तो बाद तुसी बकाले दी धरती ते चले जाना है। बकाले गुरु तेग बहादुर जी नूं क्यों भेजदे पए ने, इस दा कोई कारण है, क्योंकि माता गंगा जी इसे बकाला साहब दी धरती ते अपने शरीरक चोले नूं त्यागिया सी। तन गुरु हरगोबिंद साहब बाबा बकाला बाद विच नाम है, पहला केवल बकाला सी। बकाले गुरु हरगोबिंद साहब गए, इत्थे एक सिख सी भावना वाला, जिस गुरुद्वारे दे आपां अज दर्शन करने आ बाबा बकाला साहब, उस सिख दा नाम सी भाई मेहरा। भाई मेहरे ने धन गुरु हरगोबिंद साहब दी सेवा कीती। माता गंगा जी दे चलाने वेले ओ कोल सी। जदों गुरु हरगोबिंद साहब बकाले दी धरती तो वापस आउण लगे ते भाई मेहरे ने खत जोड़ के कहा, सच्चे पातशाह चित करदा है कि कुछ दिन मेरे घर विच होर ठहरो, आप कृपा करो कुछ समा इस धरती नू भाग लाओ। ते तन गुरु हरगोबिंद साहब ने कहा, भाई मेहरे चेते रख, समा आवेगा एक दो दिन नहीं, असी कई साल तेरे घर विच आके रहांगे, तेरे घर दे अंदर बंदगी दा प्रवाह चलेगा, तेरे घर अंदर रूहानियत दियां तरंगां उठणगियां, अज सानू जान दे, कोई समा आवेगा ते सालां बद्दी तेरे घर विच टिकांगे। सच जाणो गुरु हरगोबिंद साहब ने कीरतपुर साहब दी धरती ते इह दातां दे के गुरु तेग बहादुर जी नूं, माता नानकी जी नूं ते गुरु तेग बहादुर जी दे महल नूं बकाला साहब दी धरती ते भेज दिता। हुण बकाला साहब गुरु तेग बहादुर जी दा ओह अस्थान देखो, जिस अस्थान ते बैठ के उन्हां केवल परमात्मा दी इबादत कीती, केवल परमात्मा दा चिंतन कीता, साई दा सिमरन कीता। इत्थे गुरु तेग बहादुर किसे नाल फालतू नहीं बोले, अगे भी चुप सन। शाम नू जदों सूरज छिपदा सी कदी घोड़ी ते असवार हो बकाले पिंड दी जूह तो बाहर जाना, थोड़ी जी सैर करके फिर वापस आ जाना, नहीं ते सारा दिन करतार दी इबादत भी जुड़े रहिंदे। इथों दी घटना नू साहिब गुरु कलगीधर जी दे बचना विच असी पढ़ने, ओ कहिंदे ने कि मेरे पिता जी ते मेरे माता जी दी इन्नी कु भगती सी, इन्नी आराधना सी कि उन्हां दी कमाई तो देख के परमात्मा त्रुट पै। पिता जी दी भगती दा जिक्र गुरु कलगीधर जी ने बचित्र नाटक विच कीता है। कहन लगे तात मात मुर अलख आराधा, मेरे तात पिता जी मात मां, माता ते पिता ने उस अलख परमात्मा दी भगती कीती। तात मात मुर अलख आराधा, बहुविध जोग साधना साधा, तिन जो करी अलख की सेवा ताते पै प्रसन्न गुरदेव। उस अलख परमात्मा दी इबादत कीती, उते सिमरन कीता गया। इधर गुरु खार रह साहब गद्दी ते विराजमान सन, उन्हां ने अपने छोटे पुत्र तन गुरु हरकृष्ण साहब जी नूं गुरता गद्दी दे दित्ती। गुरु तेग बहादुर अपने मालक दी याद विच बकाला साहब दी धरती ते टिके रहे। गुरमुखो अज ओ रस भरदा पिया है जिन्हें कलू विच सब तो वड्डा साका करना है। जे इतने वड्डे जालम नाल टक्कर लैनी है ते अंदर दी कमाई भी इतनी होनी चाहिदी है, क्योंकि कमाई तो बिना, अंदर दे सिमरन तो बिना अडोलता नहीं, इबादत तो बिना शहादत नहीं, अंदर दी बंदगी तो बिना कुर्बानी नहीं। गुरु तेग बहादुर सच्चे पातशाह बकाला साहब ने ते तन गुरु हरकृष्ण साहब सच्ची सरकार ने दिल्ली दी धरती ते बंगला साहब अपने पांच भूतक शरीर नू संकोचन लगे ते उस वेले एक गुरु घर दे अनन सेवक सन, उहदा नाम सी दीवान दरगा मल। तन गुरु हरकृष्ण साहब दे चरणा विच आया, हाथ जोड़ के पुछया सच्चे पातशाह ए की लीला की खेड़ वरतान लगे हो, आप जी तो बाद ए सिख संगत गिदे चरणा विच बैठेगी, किस तो प्यार मिलेगा गुरु नानक जी दा। ते सिख विद्वान कहिंदे ने कि तन गुरु हरकृष्ण साहब जी ने उस वेले गुरगद्दी दी रस्म अदा करन दी जो समगरी सी ओ मंगाई ते आप ने मंजे ते लेटियां होया तीन वरी अपने सज्जे खत नाल ओदी परिक्रमा कीती। उस दी सज्जे खत नाल परिक्रमा करके नाल ए शब्द कह दिते, बाबा बसे ग्राम बकाले। ऐसा ऐसा शब्द कह, बाबा बसे ग्राम बकाले, बन गुर संगत सकल संभाले। के साडे बाबा जी बकाले दी धरती ते रहिंदे ने, गुरु जोत उन्हां विच चली गई है, अज तो बाद ओ गुरु बन के संगत दी संभाल करनगे। दीवान दरगाह मल ने ए पुछन दी युरत कर ली, महाराज केड़े बाबा? हजूर ने कहा सिख आप ढूंढ लैणगे। तन गुरु तेग बहादुर बकाले साहब दी धरती ते विराजमान ने, गुरु हरकृष्ण साहब ने बख्शिश कर दिती बाबा बकाला। ते इधर जदों बाबा बकाला शब्द पंजाब दे मसंदा नूं पता लगा, धीर मलियां नूं पता लगा, जेड़े खोर कई सोढ़ी परिवार नाल संबंधित सन उन्हां नूं पता लगा, सारे अपने अपने मंजे लै के बकाले दी धरती ते आ गए। दुकानां लग गईआं, हर बंदा कह मैनू गुरु हरकृष्ण साहब मैनू जोत दे गए ने, हर कोई कह मैनू जोत दे गए ने। ते सब तो वड्डा दावेदार सी धीर मल, ओ तां दावेदार सी क्यों? एक तां ओ धन गुरु हरकृष्ण साहब सच्चे पातशाह उन्हां दा ताया लगदा सी, गुरु हरराय साहब तो वड्डा है धीर मल। दूसरा बाबा गुरदित्ता जी दा वड्डा पुत्र है धीर मल। तीजी गल कि ओदे कोल गुरु ग्रंथ साहब दा स्वरूप सी। सब तो वड्डा दावेदार ओ सी कि मेरे कोल गुरु ग्रंथ साहब दा स्वरूप है, ए गुरु जोत मेरे अंदर प्रवेश कर गई है। हुण सिख संगत बकाले दी धरती नूं आई ते इत्थे मंजियां ला के बैठे ने। हर एक मसंद अपने अपने मंजीदार वल खिच के लिजांदा है। संगत विचारी हैरान हो गई कि गुरु तां दाता है, ए तां मंगतियां दी तरह अगे दौड़दे पए ने। संगत नूं कोई राह ना लभ्या। इस समय दे दरमियान तीन सिख आए जिन्हां ने गुरु तेग बहादुर जी नूं मक्खण शाह दे आउण तो पहला ही गुरियाई दा तिलक दे दिता सी। मैं वह इतिहास विचों तिन्हां दे नां जरूर सांझे करने चाहना हूं। एक तां दीवान दरगाह मालक है जिहड़ा दिल्ली तो गुरु जी की बख्शिश लैके बकाले नूं तुरिया है। दूसरा अमृतसर दा एक अनन सिख सी, शायद आपने नाम सुनिया होवे, भाई गड़िया जी। ए गुरु अर्जुन देव दे सिख होए ने। गुरु हरगोबिंद साहब ने भाई गड़िए नूं बहुत प्यार कीता। ए पुरातन सिख सी। भाई गड़िया जी बाबे बकाले आए ने ते तीसरे ने बाबा बुढ़ा साहब जी दे पड़पोते भाई गुरदित्ता जी। बाबा बुढ़ा साहब दी अंश बंश विचों दीवान दरगाह मल दिल्ली तो आए, भाई गड़िया जी अमृतसर तो आए ते गुरु अमरदास जी दी अंश बंश विचों उन्हां दे भल्लियां दी कुल विचों आए ने बाबा द्वारका दास जी। ए चार सज्जन जेड़े उस वेले सिक्खी दे थम कह जा सकदे सन, गुरसिक्खी कमाण वाले, इन्हां तिन्हां नूं तां माता नानकी जी ने बुलाया। भाई गड़िया जी नूं बुलाया अमृतसर पत्रका भेज के, बाबा द्वारका दास जी नूं बुलाया गोइंदवाल साहब दी धरती तों ते भाई गुरदित्ते नूं बाबे बुढ़े दी अंश बंश विचों उन्हां नूं रमदास दी धरती तों बुलाया। इस करके कि आओ देखो गुरु नानक दी जोतां पुत्र गुरु तेग बहादुर मेरे विच प्रवेश कर गई, पर बाबे बकाले विच इत्थे आपो तापी पै गई है। ते जे अज सिख नहीं आ के गुरु कोल सिखी दे थम बन के ए सिखी नूं प्रचार नहीं करनगे तां की बनेगा। भाई गड़िया जी आए, भाई गुरदित्ता जी आए, गोइंदवाल साहब तो बाबा द्वारका दास जी आए, आ के कहन लगे गुरु तेग बहादुर जी नूं मिले कि सच्चे पातशाह गुरु नानक साहब जी दी जोत आप जी दे अंदर कह, कृपा करो इस व्याकुल संगत नूं कौन सहारा देगा। गुरु तेग बहादुर जी चुप सन। फिर भाई गड़िया जी ने चरण पकड़े, सच्ची सरकार आप जी तो बिना किन्ने सहारा देना कह। ते उस वेले इन्हां समयां दे दरमियान ही दिल्ली तो दीवार दरगाह मल जी आ गए। सारी लिया के समगरी तन गुरु तेग बहादुर जी दे चरणा विच रख के मथा टेक दिता ते भाई गुरदित्ते ने बाबा बुढ़ा जी दी अंश बंश विचों सज्जन ने तन गुरु तेग बहादुर जी नूं गुरियाई दा तिलक दे दिता। गुरियाई दा तिलक तां मिल गया, सिख संगत ने गुरु तेग बहादुर जी दे चरण पकड़ लै ते सच्ची सरकार ने शब्द कहे, कहन लगे सानू प्रगट नहीं करना, चुप करके गुरु नानक दी बाणी पढ़ो, किसे नाल फालतू गल नहीं करनी, किसे मसंद नू दसन दी लोड़ नहीं। ते गुरमुखो जिस हिरदे दे विच सुगंधी होवे ओनू की कह रौला पाण दी लोड़, फुल खिड़ पैण ते भवरे अपने आप ही आ जांदे। मिठा होवे सही, कीड़ियां नू सद्दा पत्र देण दी लोड़ नहीं, मिठे ते कीड़ियां अपने आप ही आ जांदियां ने। दीवा बल पए सही, पतंगियां नू लोड़ नहीं संदेह देण दी, दीवे बल पैण ते पतंगे बिना संदेशा देण तो आ जांदे। तन गुरु तेग बहादुर जी ने कहा कोई प्रगट नहीं करेगा। मैं सारे इतिहास जितना कु पढ़िया ओदे विचों सिर्फ सरां जिहा आप नाल सांझा कर रहा। गुरु तेग बहादुर अज भी खामोश ने। इधर तुहाडे इसे ही धरती का रहण वाला भाई मक्खण शाह ते इतिहास विच आउंदा सूरत दी बंदरगाह ते उहदा जहाज फस गया सी तूफान विच, दलदल विच फसिया है। ते गुरमुखो ए ओ भाई मक्खण शाह है जिदे नाल 500 फौजी हर वेले अपना निजी रहिंदा सी। इहदा काम सी कि मुगलां दी फौज दा रस्त ढोंदा हुंदा सी भाई मक्खण शाह। ते धन गुरु नानक साहब कृपालू उन्हां दे घर दा अनन सिख सी। अज सिख दा बेड़ा जदों तूफान विच दलदल विच फसिया है ते इहदे जिहड़े जहाज दे अमले दे बंदे ने उन्हां ने कह दिता कि इस जहाज नूं हुण कोई भी किनारे नहीं ला सकदा, किसे कोल समर्था नहीं डुबदे जहाज नूं किनारे लए। ते मैं इत्थे साखी दे दो भाव आप नाल सांझे करने, केवल एक नहीं। जदों किन्ने ने भाई मक्खण शाह नूं दसिया कि शाह जी कोई भी जहाज नूं किनारे नहीं ला सकदा, ਤੇ ਉਸ ਵੇਲੇ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੇ ਜਲ ਲੈ ਕੇ ਆਪਣੇ ਹੱਥ ਪੈਰ ਸੁੱਚੇ ਕੀਤੇ ਤੇ ਗਲ ਵਿਚ ਪੱਲਾ ਪਾ ਕੇ ਕੱਲੀ ਅਰਦਾਸ ਨਹੀਂ ਕੀਤੀ। ਪਹਿਲਾਂ ਕਹਿੰਦੇ ਨੇ ਆਪਣੇ ਨੇਤਰ ਬੰਦ ਕਰ ਲਏ, ਜਹਾਜ਼ ਵਿਚ ਚੌਂਕੜਾ ਮਾਰ ਕੇ ਬੈਠ ਗਿਆ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਹਾਂ ਇਸ ਜਹਾਜ਼ ਨੂੰ ਕੋਈ ਨਹੀਂ ਬਚਾ ਸਕਦਾ, ਤੁਹਾਡੇ ਕੋਲ ਸਮਰੱਥਾ ਨਹੀਂ ਜਹਾਜ਼ ਕਿਨਾਰੇ ਲਾ ਸਕੋ, ਮੇਰੇ ਕੋਲ ਇੱਕ ਇਹੋ ਜਿਹਾ ਮਲਾਖ ਹੈ ਜਿਹੜਾ ਕੱਲੇ ਜਹਾਜ਼ ਆ ਪਾਣੀ ਵਿਚ ਨਹੀਂ ਜਿਹੜਾ ਜੀਵਨ ਦੇ ਬੇੜੇ ਵੀ ਕਿਨਾਰੇ ਲਾ ਦਿੰਦਾ ਹੈ। ਪੁੱਛਿਆ ਤੇਰਾ ਮਲਾਖ ਕਿਹੜਾ? ਇਕਾਗਰ ਚਿੱਤ ਕੀਤਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਿੱਖ ਇਤਿਹਾਸ ਵਿਚ ਲਿਖਿਆ ਹੈ, ਕਹਿਣ ਲੱਗੇ ਇਕਾਗਰ ਚਿੱਤ ਕਰ ਜਪ ਕੋ ਪੜਾ ਪੁਨ ਸਤਿਗੁਰ ਕਾ ਕੀਆ ਧਿਆਨ। ਜਪਜੀ ਸਾਹਿਬ ਇਕਾਗਰ ਹੋ ਕੇ ਪੜਿਆ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਕੀਤੀ ਅਰਦਾਸ। ਕਹਿਣ ਲੱਗੇ ਚਿੱਤ ਇਕਾਗਰ ਕਰ ਜਪ ਕੋ ਪੜਾ ਪੁਨ ਸਤਿਗੁਰ ਕਾ ਕੀਓ ਧਿਆਨ। ਸਤਿਗੁਰੂ ਦੇ ਚਰਨਾਂ ਵਿਚ ਆਪਣੇ ਧਿਆਨ ਨੂੰ ਜੋੜਿਆ ਤੇ ਜਿਹੜਾ ਬੇੜਾ ਦਲਦਲ ਵਿਚ ਧਸ ਰਿਹਾ ਹੈ, ਤੂਫਾਨ ਵਿਚ ਡੱਕੋ ਡੋਲੇ ਖਾਂਦਾ, ਮੇਰੇ ਗੁਰੂ ਨੇ ਕਿਰਪਾ ਕੀਤੀ ਇਸ ਦੇ ਡੁੱਬਦੇ ਹੋਏ ਨੂੰ ਡਿੱਗਦੇ ਹੋਏ ਬੇੜੇ ਨੂੰ ਸਾਹਿਬ ਗੁਰੂ ਨਾਨਕ ਦੀ ਜੋਤ ਨੇ ਇੱਕ ਕਿਨਾਰੇ ਤੇ ਲਾ ਦਿੱਤਾ। ਇੱਥੇ ਮੈਂ ਰੁਕਣਾ ਚਾਹੁੰਦਾ ਹਾਂ ਕਿਉਂਕਿ ਸਾਖੀ ਆਪਨੇ ਬੜੀ ਵਾਰੀ ਸੁਣੀ ਹੈ। ਗੁਰਮੁਖੋ ਇਹਦੇ ਤੇ ਤਰਕ ਨਾ ਕਦੀ ਕਰੀਏ, ਗੁਰੂ ਬੇੜੇ ਕਿਨਾਰੇ ਲਾਉਂਦੇ ਨੇ, ਕਦੀ ਪੁੱਛੋ ਖਾਂ ਗੁਰੂ ਕਿਵੇਂ ਸਿੱਖ ਦੀ ਹਿਫਾਜ਼ਤ ਕਰਦੇ ਨੇ। ਅਸੀਂ ਜੇ ਬਾਣੀ ਵਿਚ ਇਹ ਬਚਨ ਪੜ੍ਹਨੇ ਆ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪਣਿਆਂ ਦੀ ਰੱਖਦਾ ਹੈ ਮੇਰਾ ਗੁਰੂ ਤੇਗ ਬਹਾਦਰ, ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ, ਤੇ ਕੀ ਰੱਖਦਾ ਜੈ ਜੈ ਕਾਜ ਕਿਰਤ ਸੇਵਕ ਕੀ। ਭਾਵੇਂ ਦੁਕਾਨ ਤੇ ਕਿਰਤ ਕਰੇ, ਭਾਵੇਂ ਸਮੁੰਦਰ ਵਿਚ ਜਹਾਜ਼ ਚਲਾਏ, ਭਾਵੇਂ ਪਰਦੇਸ਼ ਵਿਚ ਬੈਠਾ ਹੋਵੇ, ਮੇਰਾ ਗੁਰੂ ਨਾਨਕ ਆਪਣੇ ਸਿੱਖ ਦੀ ਕਿਰਤ ਦੇ ਨਾਲ ਜਾਂਦਾ ਹੈ। ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਗੁਰੂ ਤਾਂ ਆਪਣੇ ਸੇਵਕ ਦੇ ਅੰਗ ਸੰਗ ਹੈ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਮੇਰੇ ਬਾਬਾ ਜੀ ਕਹਿੰਦੇ ਨੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਜਿਹੜੇ ਅਰਦਾਸ ਕਰਦੇ ਨੇ ਤੂੰ ਉਹਨਾਂ ਦਾ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਚ ਨਾਹੀ, ਜਮ ਨਹੀਂ ਆਵੇ ਨੇਰੇ। ਸੱਚੇ ਪਾਤਸ਼ਾਹ ਜਾਂ ਕਾ ਮੀਤ ਸਾਜਨ ਖੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਕਹਿਣ ਲੱਗੇ ਜਾਂ ਕੋ ਰਸ ਹਰ ਰਸੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਉਹਦੇ ਵਿਚ ਇਕ ਬਚਨ ਆਉਂਦਾ, ਜਾਂ ਕਾ ਕਹਿਆ ਦਰਗਹਿ ਚੱਲੈ, ਸਿੱਖ ਦੀ ਅਰਦਾਸ ਰੱਬ ਦੀ ਦਰਗਾਹ ਤੱਕ ਸੁਣੀ ਜਾਂਦੀ ਹੈ। ਜਾਂ ਕਾ ਮੀਤ ਸਾਜਨ ਖੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮਤਾ ਕਾ ਭਾਗੀ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤਲੈ। ਆਖਰ ਸਿੱਖ ਦੀ ਅਰਦਾਸ ਹੈ, ਬਾਬਾ ਜੀ ਤਾਂ ਇੰਨੀ ਕਿਰਪਾ ਕਰਦੇ ਨੇ। ਮੈਂ ਇਕ ਪਦਾ ਤੁਹਾਡੇ ਨਾਲ ਸੁਖਮਨੀ ਸਾਹਿਬ ਦਾ ਸਾਂਝਾ ਕਰਦਾ ਜਾਵਾਂ। ਦੇਖੋ ਮੱਖਣ ਸ਼ਾਹ ਅੰਦਰੋਂ ਜੁੜਿਆ ਹੋਇਆ ਸਿੱਖ ਹੈ ਕਿ ਗੁਰੂ ਜੀ ਨੇ ਕਿਹਾ ਕਿ ਸਿੱਖ ਗ੍ਰਿਸ਼ਤ ਵਿਚ ਰਹਿ ਕੇ ਸਾਈਂ ਨੂੰ ਯਾਦ ਕਰੇ। ਦੇਖੋ ਏਡੀ ਗੁਰੂ ਜੀ ਨੇ ਮਿਹਰ ਕੀਤੀ, ਕਹਿੰਦੇ ਸਿੱਖਾ ਮੈਂ ਇਹ ਨਹੀਂ ਚਾਹੁੰਦਾ ਕਿ ਤੇਰਾ ਘਰ ਇਕ ਕੱਖਾਂ ਦੀ ਕੁੱਲੀ ਹੋਵੇ, ਪਰਮਾਤਮਾ ਤੈਨੂੰ ਇੰਨਾ ਕੁ ਦੇ। ਲੋਕ ਇੱਟਾਂ ਚਿਣ ਚਿਣ ਕੇ ਘਰ ਬਣਾਉਂਦੇ ਨੇ, ਤੇਰਾ ਘਰ ਸੁੱਚੇ ਮੋਤੀਆਂ ਦੇ ਨਾਲ ਬਣ ਜਾਏ। ਲੋਕ ਘਰ ਵਿਚ ਮਾਰਬਲ ਲਾਉਂਦੇ ਨੇ, ਤੇਰੇ ਘਰ ਦੇ ਵਿਚ ਕੀਮਤੀ ਰਤਨ ਜੜੇ ਹੋਣ। ਲੋਕ ਜ਼ਮੀਨ ਦੇ ਉੱਪਰ ਕਾਰਪੈਟ ਜਾਂ ਮਾਰਬਲ ਲਾਣਗੇ, ਮੈਂ ਚਾਹੁੰਦਾ ਤੇਰੇ ਘਰ ਦੀ ਜ਼ਮੀਨ ਤੇ ਵੀ ਮੋਤੀ ਲੱਗੇ ਹੋਣ। ਲੋਕ ਆਪਣੇ ਘਰ ਦੇ ਵਿਚ ਕੋਈ ਡਿਸਟੈਂਪਰ ਕੋਈ ਰੰਗ ਰੋਗਣ ਕਰਦਾ, ਸਿੱਖਾਂ ਤੇਰੇ ਘਰ ਦੇ ਵਿਚ ਚੰਦਨ ਦਾ ਲੇਪਣ ਹੋਇਆ ਹੋਵੇ। ਪਰਮਾਤਮਾ ਤੈਨੂੰ ਇੰਨੀਆਂ ਦਾਤਾਂ ਦੇ, ਬਸ ਇਕ ਗੱਲ ਚੇਤੇ ਰੱਖੀ, ਏਡੇ ਵੱਡੇ ਘਰ ਵਿਚ ਵੜਦਿਆਂ ਘਰ ਦੇਣ ਵਾਲੇ ਨੂੰ ਕਦੀ ਨਾ ਭੁੱਲ ਜਾਵੀਂ। ਬਾਬਾ ਜੀ ਨੇ ਕਿਹਾ ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਖੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਸੱਚੇ ਪਾਤਸ਼ਾਹ ਦੇਖੀ ਜੇ ਦਿੱਤਾ ਈ ਮਤ ਦੇਖ ਭੂਲਾਂ ਵਿਸਰੈ, तेरा चेतना आवे ना। सिख दी किन्नी कु गुरु संभाल करदे ने, केवल बाहर दा बेड़ा नहीं। गुरमुख मक्खन शाह दे गुरु ने अंदर दे बेड़े भी पार लाए ते बाहर दे बेड़े भी पार लाए। कदी असी अरदास कीती अपने बेड़े ले, गुरु तेग बहादुर जी दे जीवन विच मक्खन शाह दे बेड़े दी गल तां करने आ, कदी अपने बेड़े दी गल करिए। सच्चे पातशाह लोभ लहर अत नीचर बाजै, काया डूबे केशवा संसार समुंदे, तार गोबिंदे तार लै बाप बीठला। कदी आपां अरदास करिए सच्चे पातशाह के दुखा सेती देहो गया, सूला सेती रात खड़ा पुकारै पातनी, बेड़ा कपर वा तेरा बेड़ा डुब चली। ते जे गुरु तेग बहादुर दे चरणा विच अरदास करांगे फिर उत्तर मिलेगा। लम्मी लम्मी नदी वह कंधी केरा खेत, बेड़े नू कपर क्या करे जा पातन रहे सुचेत। गुरु अंदर दे बेड़े किनारे लांदे ने। कदी गुरु अर्जुन साहब दा शब्द पढ़ो, दुनिया अग भी सड़ गई। सच्चे पातशाह कहिंदे ने सानू सेक नहीं लगा, क्यों? कहन लगे भूले मार्ग जिन्हें बताया ए वे बेड़ा किनारे लगना। भाई मक्खन शाह दा बेड़ा भटक गया सी, हे गुरु तेग बहादुर साडी जिंदगी दे बेड़े भटके पए, समझ कोई नहीं पैंदी किधर जाना कह। पर गुरु तेग बहादुर जे मिल पैण ते फिर कहणगे भूले मार्ग जिन्हें बताया, ऐसा गुरवड भागी पाया, सिमर मना राम नाम चितारे, बस रह खिर दे गुर चरण प्यारे, काम क्रोध लोभ मोह मन लीना। कहन लगे बंधन काट मुक्त गुर कीना, दुख सुख करद जन्म पुन मुवा, चरण कमल गुर आश्रम दिया, अगन सागर बूढ़त संसारा। पर जिन्हू गुरु तेग बहादुर मोढ़ा दे देना, जिदी बांह पकड़ लै नानक बांह पकड़ सतगुर निस्तार। जिन्हों के जीवन के बेड़े किनारे लगे ओ तां शुक्र विचा के कहिंदे गुर पूरा मेरी राख लई। मेरे सच्चे पातशाह तू बेड़ा किनारे ला दिता जिंदगी दा, गुर पूरा मेरी राख लई, अमृत नाम हृदय मैं दीनो जन्म जन्म की मैल गई। निवरे दूत दुष्ट बहराई, गुर पूरे का जपया जाप, कहां करे कोई बिचारा प्रभ मेरे का बड़ प्रताप। सिमर 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 सुख पाया, चरण कमल रख मन माही, कह लगे ताकि शरण नानक दास परयो जाते ऊपर को नाही। गुरु बेड़े किनारे लांदे। गुरमुखो एक पदा आप नाल सांझा मैं जरूर करना चाहना। देखो तुसी सुखमनी साहब दा पाठ करदे हो ना, ते गुरु जी दी कृपा करन दे तरीके ने। गुरु जी ने एक बचन कहा है कि सतगुर सिख की करै प्रतपाल। अगला बचन सेवक को गुर सदा दयाल। अर्थ स्पष्ट हो जाते, सतगुर सिख की करै प्रतपाल, सेवक को गुर सदा दयाल, सिख की गुर दुरमत मल हिरै। भैड़ी मैं ला दिती गुरु जी ने बेड़ा किनारे लगना है, क्योंकि जे बाहर दे बेड़े किनारे लग गए जिंदगी दा बेड़ा डुब गया ते की करांगे बाहर दे बेड़िया नू। सिख की गुर दुरमत मल हिरै, गुर बचनी कर नाम उचरै, सतगुर सिख कै बंधन काटै, गुर का सिख बेकार ते खाटै। सतगुर सिख को नाम धन दे, गुर का सिख वडभागी है। हुण अगलियां तुकां वल ध्यान दिया जे। सतगुर सिख का खालत, हालत दे बेड़े भी किनारे लांदा है, ते जदों किते पलत परलोक विच तुरिए ते उदो आत्मा दे बेड़े भी किनारे लांदा है। सतगुर सिख का हालत पलत सवारें, ते अगली तो के नानक सतगुर सिख को जी नाल। मैं कई बारी बेनती करना हुआ, शरीर नाल सांभण वाले बड़े जे बचपन सी ते शरीर नू मां बाप ने सांभ लिया, जवानी आई शरीर नू आप सांभिया, बुढ़ेपा आया पुत्र धियां सांभ लैणगे, मौत हो गई ते भरा शरीर नू चोके मोढ़ियां ते शमशान घाट विच लै जाणगे। शरीर नू सांभण वाले अनेकां मिलदे जे, जिंद नू सांभण वाला केवल पूरा गुरु है, जिंद नाल केवल गुरु ही तुरदा है। साहब कहन लगे सतगुर सिख का हालत पलत सवार है, नानक सतगुर सिख को जी नाल समार है। सिख दा बेड़ा किनारे लग गया, दिल्ली दी धरती ते भाई मक्खन शाह गया, पुछया गुरु नानक साहब दी जोत, ते उत्तर मिलिया ਕਿ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਾਪੁਰ ਪਿਆਨਾ ਕਰ ਗਏ ਤੇ ਹੁਣ ਕੌਣ? ਕਹਿਣ ਲੱਗੇ ਬਾਬਾ ਬਕਾਲਾ ਕਹਿ ਗਏ ਨੇ। ਮੱਖਣ ਸ਼ਾਹ ਆਪਣੇ ਪੁੱਤਰ ਲਾਲ ਚੰਦ ਨੂੰ ਤੇ ਨੰਦ ਲਾਲ ਦੋ ਪੁੱਤਰਾਂ ਨੂੰ, ਆਪਣੀ ਘਰਵਾਲੀ ਨੂੰ ਤੇ 500 ਆਪਣਾ ਸਿਪਾਹੀ ਲੈ ਕੇ, ਫੌਜੀ ਲੈ ਕੇ ਦਿੱਲੀ ਦੀ ਧਰਤੀ ਤੋਂ ਬਾਬਾ ਬਕਾਲਾ ਸਾਹਿਬ ਗਿਆ। ਜਦੋਂ ਮੱਖਣ ਸ਼ਾਹ ਦਾ ਆਉਣਾ ਸੁਣਿਆ ਤੇ ਮਸੰਦਾਂ ਨੂੰ ਚਾਹ ਚੜ ਗਿਆ ਕਿ ਰੁਪਈਏ ਵਾਲਾ ਆਇਆ ਕਹਿ। ਹਰ ਕੋਈ ਮਸੰਦ ਕਹਿ ਮੈਂ ਗੁਰੂ ਖਾਂ, ਹਰ ਕੋਈ ਸੋਢੀ ਕਹਿ ਗੁਰੂ ਜੋਤ ਮੇਰੇ ਕੋਲ ਕਹਿ। ਮਸੰਦ ਅੱਗੇ ਮੱਖਣ ਸ਼ਾਹ ਨੂੰ ਲੈਣ ਗਏ। ਮਨ ਨੇ ਕਿਹਾ ਮਣਾ, ਗੁਰੂ ਨਾਨਕ ਸਾਹਿਬ ਦਾ ਘਰ ਤਾਂ ਬੇਪਰਵਾਹਾਂ ਦਾ ਘਰ ਹੈ, ਬੇਮੁਥਾਜਾਂ ਦਾ ਘਰ ਹੈ, ਇਹ ਤਾਂ ਮੰਗਤੇ ਬਣੇ ਬੈਠੇ ਨੇ। ਮਨ ਨੇ ਕਿਹਾ ਕੋਈ ਨਾ ਕੋਈ ਹੇਰਾ ਫੇਰੀ ਹੈ। ਭਾਵਨਾ ਸੀ ਗੁਰੂ ਅੰਦਰ ਦੀਆਂ ਜਾਣਦਾ ਹੈ ਤੇ ਜ਼ਰੂਰ ਕਿਰਪਾ ਕਰੇਗਾ, ਅਸਲੀ ਗੁਰੂ ਜ਼ਰੂਰ ਲੱਭੇਗਾ। ਦੋ ਮੋਹਰਾਂ ਰੱਖ ਕੇ ਚਲਾ ਗਿਆ ਤੇ ਮਨ ਨੇ ਕਿਹਾ ਮਣਾ, ਜਿਸ ਨੇ ਬੇੜਾ ਕਿਨਾਰੇ ਲਾਇਆ ਦਸਵੰਧ ਦੀ ਮਾਇਆ ਵੀ ਉਹਨੇ ਆਪਣੇ ਆਪ ਹੀ ਲੈ ਲੈਣੀ ਹੈ। ਜਿਸ ਕੋਲ ਗਿਆ ਹਰ ਇੱਕ ਨੇ ਸਰੋਪਾ ਦਿੱਤਾ, ਹਰ ਇੱਕ ਨੇ ਉਹਦੀ ਸਿਫਤ ਦੇ ਗੀਤ ਗਾਏ। ਧੀਰ ਮਲ ਨੇ ਵੀ ਬੜੀ ਸਿਫਤ ਕੀਤੀ, ਸਰੋਪਾ ਦਿੱਤਾ। ਮਨ ਉਦਾਸ ਹੋ ਗਿਆ ਮਣਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਝੂਠਾ ਨਹੀਂ ਹੋ ਸਕਦਾ। ਸੂਰਜ ਠੰਡਾ ਹੋ ਸਕਦਾ, ਚੰਦਰਮਾ ਤਪ ਸਕਦਾ, ਹਵਾ ਰੁਕ ਸਕਦੀ ਹੈ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਪਰ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਵੀ ਝੂਠਾ ਨਹੀਂ ਹੋ ਸਕਦਾ। ਗੁਰੂ ਇੱਥੇ ਹੀ ਕਹਿ, ਸਵੇਰ ਤੋਂ ਸ਼ਾਮ ਤੱਕ ਹਰ ਇੱਕ ਨੂੰ ਮਿਲਿਆ ਉਦਾਸੀ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਜਿਹੜਾ ਸਾਨੂੰ ਪ੍ਰਗਟ ਕਰਨ ਦਾ ਯਤਨ ਕਰੇਗਾ ਉਸਦਾ ਮੁੱਖ ਕਾਲਾ ਕੀਤਾ ਜਾਏਗਾ। ਇਹ ਇਤਿਹਾਸ ਦੇ ਮੈਂ ਬਚਨ ਕਰ ਰਿਹਾ ਸਾਂਝੇ, ਕਿਉਂਕਿ ਤਵਾਰੀਖ ਦੇ ਪੰਨਿਆਂ ਵਿੱਚ ਇਹ ਸ਼ਬਦ ਨੇ ਤੇ ਇਹਦਾ ਭਾਵ ਇਹ ਵੇ ਕਿ ਗੁਰੂ ਸਮਰੱਥ ਨੂੰ ਸਿੱਖ ਭਾਵੇਂ ਮੁੱਖ ਤੇ ਕਾਲਖ ਵੀ ਲਾਣੀ ਪਏ, ਉਹ ਮੁੱਖ ਕਾਲਾ ਕਰਕੇ ਵੀ ਦੰਭੀਆਂ ਤੋਂ ਸੁਚੇਤ ਕਰਕੇ ਪੂਰੇ ਗੁਰੂ ਨੂੰ ਪ੍ਰਗਟ ਕਰਦਾ ਹੈ। ਹਜ਼ੂਰ ਨੇ ਕਿਹਾ ਸਾਡੀ ਗੱਲ ਨਹੀਂ ਕਿਸੇ ਕੋਲ ਕਰਨੀ। ਉਧਰ ਸੂਰਜ ਦਾ ਢਲਣ ਦਾ ਵੇਲਾ ਹੋਇਆ, ਇਧਰ ਮੱਖਣ ਸ਼ਾਹ ਉਦਾਸ ਹੈ ਕਿ ਪੂਰਾ ਨਹੀਂ ਲੱਭਾ। ਤੁਰਿਆ ਜਾਂਦਾ ਆਪਣੇ ਡੇਰੇ ਨੂੰ ਤੇ ਪੁੱਛਦਾ ਹੈ ਕਿ ਹੋਰ ਵੀ ਕੋਈ ਹੈ? ਤੇ ਇੱਕ ਬਾਲਕ ਨੇ ਸ਼ਬਦ ਕਿਹਾ ਸੀ, ਕਹਿਣ ਲੱਗਾ ਇੱਥੇ ਇੱਕ ਸੋਢੀ ਹੈ ਜਿਹਨੂੰ ਲੋਕ ਤੇਗਾ ਕਮਲਾ ਕਹਿੰਦੇ ਨੇ। ਸੱਚ ਜਾਣਿਓ ਕਿ ਗੁਰੂ ਤੇਗ ਬਹਾਦਰ ਜੀ ਦੀ ਇਬਾਦਤ, ਉਹਨਾਂ ਦੀ ਬੰਦਗੀ, ਕਮਲੇ ਲੋਕਾਂ ਨੂੰ ਕੀ ਪਤਾ, ਕਿਉਂਕਿ ਕਮਲਿਆਂ ਨੂੰ ਕਮਲਾ ਹੀ ਦਿਸਦਾ ਪਿਆ ਹੈ। ਕਹਿਣ ਲੱਗੇ ਕਿ ਤੇਗਾ ਕਮਲਾ ਹੈ, ਪੁੱਛਿਆ ਕਿੱਥੇ? ਕਹਿੰਦੇ ਨੇ ਉਹ ਕਿਸੇ ਨੂੰ ਮਿਲਦਾ ਨਹੀਂ, ਕਿੱਥੇ ਰਹਿੰਦੇ ਨੇ? ਕਹਿੰਦੇ ਨੇ ਆਪਣੇ ਘਰ ਵਿੱਚ ਬੈਠੇ ਨੇ, ਕਦੀ ਕਦੀ ਸ਼ਾਮ ਨੂੰ ਬਾਹਰ ਨਿਕਲਦੇ ਨੇ। ਕਹਿਣ ਲੱਗਾ ਹੈ ਕੌਣ? ਤੇ ਉੱਤਰ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ। ਮੱਖਣ ਸ਼ਾਹ ਦਾ ਮਨ ਚਾਹ ਵਿੱਚ ਵੀ ਆ ਗਿਆ ਕਿ ਕਿਤੇ ਬਾਬਾ ਇਹ ਹੀ ਨਾ ਹੋਵੇ ਜਿਹੜਾ ਬਕਾਲੇ ਬੈਠਾ ਹੈ। ਲੈ ਕੇ ਆਪਣੇ ਸਿਪਾਹੀ ਲਾਮ ਲਸ਼ਕਰ ਜਦੋਂ ਤੁਰਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਭਾਈ ਗੜੀਆ ਜੀ ਬੈਠੇ ਸਨ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੜੀਆ ਨੇਤਰ ਖੋਲੇ? ਹਜ਼ੂਰ ਨੇਤਰ ਬੰਦ ਰੱਖਦੇ ਸਨ, ਅੱਖਾਂ ਨਹੀਂ ਸਨ ਖੋਲਦੇ। ਇਹਦਾ ਕਾਰਨ ਹੈ, ਜਦੋਂ ਬੰਦਾ ਅੰਦਰ ਦੇ ਸੁੱਖ ਵੀ ਜੁੜਦਾ ਉਦੋਂ ਨੇਤਰ ਆਪਣੇ ਆਪ ਹੀ ਬੰਦ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ, ਆਵਾਜ਼ ਦਿੱਤੀ, ਭਾਈ ਗੜੀਆ ਕੌਣ ਹੈ ਇੰਨਾ ਰੌਲਾ? ਬਾਹਰ ਨਿਕਲੇ ਭਾਈ ਗੜੀਆ ਜੀ, ਦੇਖਦੇ ਨੇ ਮੱਖਣ ਸ਼ਾਹ ਤੁਰਿਆ ਹੁੰਦਾ ਨਾਲ ਕਈ ਮਸੰਦ, ਰੋਕਦੇ ਪਏ ਨੇ ਇੱਧਰ ਨਾ ਜਾਈ, ਇਹ ਕਮਲਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ, ਮੱਖਣ ਸ਼ਾਹ ਆ ਰਿਹਾ ਵਪਾਰੀ। ਗੁਰੂ ਸਾਹਿਬ ਨੇ ਆਪਣੇ ਮੋਢੇ ਨੂੰ ਥੋੜਾ ਜਿਹਾ ਹੱਥ ਲਾਇਆ, ਗੁਰੂ ਸਮਰੱਥ ਹੈ? ਕਹਿਣ ਲੱਗੇ ਮੱਖਣ ਸ਼ਾਹ ਤੁਰਿਆ ਹੁੰਦਾ ਤੇ ਭਾਈ ਗੜੀਆ ਜੀ ਉਹਨੂੰ ਰੋਕ ਦੇ। ਤੇ ਮਹਾਰਾਜ ਕਿਉਂ? ਕਹਿਣ ਲੱਗੇ ਉਹਨੂੰ ਇੰਨੀ ਗੱਲ ਦੱਸ ਦੇ, ਗੁਰੂ ਘਰ ਆਉਣ ਦੀ ਅਕਲ ਸਿੱਖ ਲੈ, ਗੁਰੂ ਘਰ ਨਿਮਾਣੇ ਬਣ ਕੇ ਆਈਦਾ, ਫੌਜਾਂ ਲੈ ਕੇ ਗੁਰੂ ਦਰਬਾਰ ਵਿੱਚ ਨਹੀਂ ਆਈਦਾ, ਇੰਨਾ ਲਾਮ ਲਸ਼ਕਰ ਲੈ ਕੇ ਤੁਰਿਆ ਹੁੰਦਾ, ਇਹ ਕੀ ਲੈਣ ਆਇਆ ਗੁਰੂ ਦਰ ਤੋਂ? ਭਾਈ ਗੜੀਆ ਜੀ ਗਏ ਭਾਈ ਮੱਖਣ ਸ਼ਾਹ ਨੂੰ ਰੋਕ ਕੇ, ਕਹਿਣ ਲੱਗੇ ਮੱਖਣ ਸ਼ਾਹ ਰੁਕ ਜਾ। ਪੁੱਛਿਆ ਕਿਉਂ? ਮਨ ਚ ਆਇਆ ਸ਼ਾਇਦ ਇਹ ਵੀ ਮਸੰਦਾਂ ਦੀ ਤਰ੍ਹਾਂ ਕਹਿਣ ਆਇਆ ਹੋਣਾ ਕਿ ਗੁਰੂ ਦੀ ਉਸਤਤ ਦੇ ਸ਼ਬਦ। ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਹੈ ਕਿ ਇੰਨਾ ਲਾਮ ਲਸ਼ਕਰ ਲੈ ਕੇ ਨਹੀਂ ਮੱਥੇ ਟੇਕਣ ਆਈਦਾ, ਤਾਕਤ ਦਾ ਪ੍ਰਗਟਾਵਾ ਨਹੀਂ ਕਰੀਦਾ। ਦੇਖ ਤੂੰ ਇੰਨੀ ਫੌਜ ਲੈ ਕੇ ਚੜਿਆ ਹੁਣੇ, ਸਮਝ ਲੈ ਗੁਰੂ ਘਰ ਵਿੱਚ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਜਿਹੜੇ ਅੰਦਰ ਨੀਵੇਂ ਕਰਕੇ ਆਉਂਦੇ। ਮੱਖਣ ਸ਼ਾਹ ਬੈਰਾਗ ਵਿੱਚ ਆ ਗਿਆ ਪੂਰਿਆ, ਇਹੀ ਤਾਂ ਤੇਰੀ ਨਿਸ਼ਾਨੀ ਹੈ। ਅਧੂਰੇ ਤਾਂ ਮੰਗਤੇ ਬਣ ਬਣ ਕੇ ਮੇਰੇ ਤੋਂ ਪੈਸੇ ਮੰਗਦੇ ਸਨ, ਤੇ ਪੂਰੇ ਨੇ ਰੋਕ ਕੇ ਕਹਿ ਦਿੱਤਾ ਮੱਖਣ ਸ਼ਾਹ ਝੁਕੇ ਕੋਈ ਖਿਰਦਿਆਂ ਵਿੱਚ ਦਾਤਾਂ ਪੈਂਦੀਆਂ ਨੇ, ਟਿੱਬੇ ਬਣ ਕੇ ਆਈਏ ਤੇ ਖਾਲੀ ਰਹਿ ਜਾਂਦਾ ਹੈ। ਕਹਿੰਦੇ ਨੇ ਚਰਨਾਂ ਦਾ ਜੋੜਾ ਲਾਇਆ, ਬੈਰਾਗ ਵਿੱਚ ਆਇਆ, ਪਰ ਕਹਿੰਦੇ ਨੇ ਬੰਦਾ ਦੁੱਧ ਦਾ ਛੜਿਆ ਲੱਸੀ ਨੂੰ ਵੀ ਫੂਕ ਮਾਰਦਾ ਹੈ। ਮਨ ਚ ਆਇਆ ਮਣਾ ਕਿ ਚੱਲ ਤੂੰ ਵੀ ਦੋ ਮੋਹਰਾਂ ਉਹੀ ਅੱਗੇ ਰੱਖ, ਪੰਜ ਕੋਈ ਕਹਿੰਦਾ ਕੋਈ ਦੋ ਕਹਿੰਦਾ, ਸਮਰੱਥ ਹੋਵੇਗਾ ਕਿਰਪਾ ਕਰੇਗਾ। ਕਹਿੰਦੇ ਨੇ ਜਦੋਂ ਮੱਖਣ ਸ਼ਾਹ ਗਿਆ ਇਕੱਲਾ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਚਾਲ ਹੀ ਨਹੀਂ ਚੱਲ ਸਕਿਆ, ਕਿਉਂਕਿ ਸਮਰੱਥ ਗੁਰੂ ਦੇ ਜੁੜੇ ਹੋਏ ਅੰਦਰ ਦੇ ਦਰਸ਼ਨਾਂ ਦੀ ਚਾਲ ਚੱਲਣੀ ਕੋਈ ਛੋਟੀ ਜੀ ਬਾਤ ਨਹੀਂ। ਚਰਨ ਪਕੜੇ, ਦੋ ਮੋਹਰਾਂ ਰੱਖ ਦਿੱਤੀਆਂ, ਗੁਰੂ ਤੇਗ ਬਹਾਦਰ ਜੀ ਨੇ ਮੂੰਡ ਪਲੋਸਿਆ, ਸਿਰ ਤੇ ਹੱਥ ਰੱਖਿਆ, ਤੇ ਸਿੱਖ ਇਤਿਹਾਸ ਕਹਿੰਦਾ ਇੱਕੋ ਦਮ ਆਪਣੇ ਮੋਢੇ ਤੋਂ ਚਾਦਰ ਪਰਾਂ ਕੀਤੀ, ਇੰਨਾ ਕਿੱਲ ਖੁੱਬਿਆ ਤੇ ਉਹ ਜ਼ਖਮ ਸੀ ਜਿਹੜਾ ਖਰਾਕ ਹੁੰਦਾ ਪਿਆ, ਆਵਾਜ਼ ਦਿੱਤੀ ਤੇ ਸ਼ਬਦ ਕਹਿ ਸਿੱਖਾ ਡੁੱਬਦੀ ਨਾਮ ਤੁਮ ਹਮ ਦੀਨੀ ਕੰਢੇ ਲਗਾਏ, ਸਿੱਖਾ ਡੁੱਬਦੀ ਨਾਵ ਤੁਮ ਹਮ ਦੀਨੀ ਕੰਢੇ ਲਗਾਏ, ਕੰਧੇ ਘਾਸੀ ਮੋਹੇ ਭਰੀ, ਆ ਦੇਖ ਮੇਰੇ ਕੰਧੇ ਦੇ ਉੱਤੇ ਜ਼ਖਮ ਹੋਇਆ, ਮੈਂ ਤੇਰੇ ਬੇੜੇ ਗੁਰੂ ਨਾਨਕ ਤੇਰੇ ਬੇੜੇ ਨਹੀਂ ਡੁੱਬਣ ਦਿੱਤੇ, ਕੰਧੇ ਘਾਸੀ ਮੋਏ ਲੱਗੇ, ਕਿਉਂ ਰੱਖੋ ਤਨ ਚੁਰਾਏ, ਕਿਉਂ ਤੂੰ ਰੁਪਈਆ ਗੁਰੂ ਕਾ ਦਸਵੰਧ ਲੁਕਾਨਾ ਪਿਆ, ਦੇਖਾਂ ਸਾਡੇ ਮੋਢੇ ਤੇ ਜਦੋਂ ਨਿਸ਼ਾਨ ਦੇਖਿਆ ਚੁਫਾਲ ਡਿੱਗ ਪਿਆ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ, ਕਿ ਸੱਚੇ ਪਾਤਸ਼ਾਹ ਉਦਨ ਸਮੁੰਦਰ ਵਿੱਚ ਬੇੜੇ ਕਿਨਾਰੇ ਲਾਏ ਨਹੀਂ, ਅੱਜ ਜ਼ਿੰਦਗੀ ਦਾ ਬੇੜਾ ਫਿਰ ਡੋਲਦਾ ਪਿਆ ਸੀ, ਪੂਰਾ ਕੌਣ ਹੈ, ਅੱਜ ਬਚਨਾਂ ਦਾ ਮੋਢਾ ਲਾ ਕੇ ਅੰਦਰ ਦਾ ਬੇੜੇ ਕਿਨਾਰੇ ਲਾ ਦਿੱਤੇ। ਹਜ਼ੂਰ ਨੇ ਕਿਹਾ ਖਮੋਸ਼ ਹੋ ਜਾ, ਰੌਲਾ ਨਹੀਂ ਪਾਉਣਾ, ਇੱਥੇ ਪਖੰਡ ਦਾ ਬੋਲ ਬਾਲਾ ਹੈ। ਭਾਈ ਮੱਖਣ ਸ਼ਾਹ ਉਹਨੇ ਜਦੋਂ ਸੁਣਿਆ, ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਪਤਾ ਲੱਗਾ ਜਿਹੜਾ ਪ੍ਰਗਟ ਕਰੇਗਾ ਉਹਦੇ ਮੁੱਖ ਤੇ ਕਾਲਖ ਹੈ, ਕਹਿੰਦੇ ਨੇ ਪਕੜੀ ਕਾਲਖ ਸੱਚੇ ਪਾਤਸ਼ਾਹ, ਮੈਨੂੰ ਇਹ ਵੀ ਸਵੀਕਾਰ ਹੈ, ਦੇਖ ਕਿੰਨੇ ਕੁ ਸਿੱਖ ਵਿਚਾਰੇ ਭੁੱਲ ਗਏ ਨੇ, ਪੂਰਾ ਨਹੀਂ ਲੱਭਦਾ ਪਿਆ, ਅਧੂਰਿਆਂ ਕੱਚਿਆਂ ਦੇ ਕੋਲ ਡਿੱਗੇ ਬੈਠੇ ਨੇ, ਚੜਿਆ ਕੋਠੇ ਤੇ ਪੱਲੂ ਫੇਰ ਕੇ ਕਿਹਾ ਕਿ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਉੱਚੇ ਚੜ ਕੇ ਕਰੀ ਪੁਕਾਰ, ਗੁਰ ਮਿਲਿਓ ਹੈ ਸਿਰਜਣਹਾਰ, ਉੱਚਾ ਚੜ ਕੇ ਕਿਹਾ ਸਮਰੱਥ ਗੁਰੂ ਲੱਭ ਗਿਆ, ਗੁਰੂ ਲਾਦੋ ਰੇ। ਤੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵਿੱਚ ਕਿਹਾ ਸ਼ਬਦ ਕਹਿ ਭੁੱਲੀਏ ਸਿੱਖੇ, ਸੁਣੋ ਦੇ ਕਾਨ ਗੁਰ ਲਾਦੋ ਹੈ ਮੈਂ ਮਹਾਨ, ਆਓ ਮੈਨੂੰ ਸਮਰੱਥ ਗੁਰੂ ਲੱਭੈ। ਗੁਰਮੁਖੋ ਭਾਈ ਮੱਖਣ ਸ਼ਾਹ ਵਰਗੇ ਚਾਹੀਦੇ ਨੇ ਜਿਹੜੇ ਅੱਜ ਵੀ ਫੱਲੂ ਫੇਰ ਕੇ ਕਹਿਣ ਕਿ ਭੁੱਲਿਓ ਹੋਇਓ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਿੱਖ ਲਈ ਹੋਰ ਕੋਈ ਥਾਂ ਨਹੀਂ ਜੇ। ਇਹ ਸਮਰੱਥ ਗੁਰੂ ਹੈ ਜਿਹੜਾ ਰਹਿਮਤਾਂ ਵਰਤਾਂਦਾ ਹੈ, ਭੁੱਲੀਏ ਸਿੱਖੇ ਸੁਣੋ ਦੇ ਕਾਨ ਗੁਰ ਲਾਦੋ ਹੈ ਮੈਂ ਮਹਾਨ। ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ, ਥੱਲੇ ਉਤਰਿਆ ਧੀਰਮਲ ਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਨੇ, ਧੀਰਮਲ ਨੂੰ ਪਤਾ ਲੱਗਾ। ਮੱਖਣ ਸ਼ਾਹ ਗੁਰੂ ਜੀ ਦੀ ਦੁਹਾਈ ਦੇ ਕੇ ਆਪਣੇ ਡੇਰੇ ਨੂੰ ਤੁਰਿਆ ਜਾਂਦਾ ਤੇ ਧੀਰਮਲ ਇਹਦਾ ਮਸੰਦ ਸੀ ਸ਼ੀਆਂ। ਜਦੋਂ ਇੱਕੋ ਦਮ ਸੰਗਤ ਆਈ ਗੁਰੂ ਜੀ ਦੇ ਚਰਨਾਂ ਵਿੱਚ ਪਿਟਾਵਾਂ ਦੇ ਢੇਰ ਲੱਗ ਗਏ, ਸ਼ੀਏ ਮਸੰਦ ਨੇ ਕਿਹਾ ਧੀਰਮਲ ਬਾਜੀ ਚਲੀ ਗਈ, ਕਹਿੰਦਾ ਹੁਣ ਕੀ ਕੀਤਾ ਜਾਏ। ਕਹਿੰਦਾ ਸ਼ਾਮ ਦੇ ਵੇਲੇ ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਨੇ, ਕੁਝ ਸੱਜਣ ਕਹਿੰਦੇ ਨੇ ਇਹ ਦੂਜੇ ਦਿਨ ਦੀ ਘਟਨਾ ਹੈ ਜਿੱਦਣ ਪ੍ਰਗਟ ਕੀਤਾ। ਖੈਰ ਮੁੱਕਦੀ ਗੱਲ ਕੀ, ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਨੇ ਘੋੜੀ ਤੇ, ਸ਼ੀਆਂ ਮਸੰਦ ਕਹਿੰਦਾ ਇੱਕ ਕੰਮ ਕਰ ਲੈ, ਅੱਜ ਇੱਕ ਗੋਲੀ ਇਹਦੇ ਮੱਥੇ ਵਿੱਚ ਮਾਰ ਦੇ, ਇਹਦੀ ਮੌਤ ਹੋ ਗਈ, ਪਰਤ ਕੇ ਗੁਰੂ ਗੱਦੀ ਦਾ ਦਾਅਵੇਦਾਰ ਕਿਸੇ ਨੇ ਬਣਨਾ ਹੀ। ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਦੀ ਚੁੱਪ ਵਿੱਚ ਜੀਵਨ ਹੈ। ਹਜ਼ੂਰ ਤੁਰੇ ਨੇ, ਧੀਰਮਲ ਨੇ ਕੁਝ ਕਹਿੰਦੇ ਨੇ ਪਹਿਲਾਂ ਥੋੜਾ ਜਿਹਾ ਰੋਕਿਆ, ਪਰ ਸ਼ੀਏ ਮਸੰਦ ਨੇ ਆਪਣੀਆਂ ਗੱਲਾਂ ਵਿੱਚ ਲੈ ਕੇ ਉਹ ਮੇਰੀ ਸੱਚੀ ਸਰਕਾਰ ਆਈ ਤੁਰੀ ਆਉਂਦੀ ਏ, ਪਿੱਛੇ ਅੱਜ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸੀਨੇ ਵਾਲੇ ਪਾਸੇ ਸਤਿਗੁਰੂ ਦੇ ਚਿਹਰੇ ਵਾਲੇ ਪਾਸੇ ਨਿਸ਼ਾਨਾ ਬਣਾਇਆ ਤੇ ਸ਼ੀਂਹੇ ਮਸੰਦ ਨੇ ਗੋਲੀ ਚਲਾਈ ਤੇ ਘੋੜੀ ਤਰਭਕ ਗਈ, ਤਰਭਕ ਕੇ ਰੁਕ ਗਈ, ਨਿਸ਼ਾਨਾ ਖਾਲੀ ਚਲਾ ਗਿਆ। ਗੁਰੂ ਤੇਗ ਬਹਾਦਰ ਜੀ ਨੇ ਦੂਰੋਂ ਦੇਖਿਆ ਕਿ ਧੀਰ ਮਲ ਸ਼ੀਂਹੇ ਮਸੰਦ ਕੋਲ ਖਲੋਤਾ ਹੈ ਤੇ ਤਿੰਨ ਬਚਨ ਕਹਿਣ ਲੱਗੇ, ਧੀਰ ਮਲ ਵਾਹਿਗੁਰੂ ਤੇਰਾ ਭਲਾ ਕਰੇ। ਦੂਜਾ ਬਚਨ ਕਿਹਾ, ਧੀਰ ਮਲ ਅੰਦਰ ਦੀ ਅੱਗ ਨਹੀਂ ਬੁੱਝਦੀ ਨਾਮ ਤੋਂ ਬਿਨਾ, ਪਰਮਾਤਮਾ ਮੇਰ ਕਰੇ ਤੇਰੇ ਅੰਦਰ ਨੂੰ ਸ਼ਾਂਤੀ ਦੇ, ਉਹ ਗੋਲੀ ਚਲਾਉਂਦਾ। ਤੀਜਾ ਫਿਰ ਬਚਨ ਕਿਹਾ ਕਿ ਧੀਰ ਮਲ ਪਰਮਾਤਮਾ ਮੇਰ ਕਰੇ ਤੈਨੂੰ ਮਾਇਆ ਦੇ ਛਲ ਛਿੱਦਰ ਤੋਂ ਬਚਾਏ, ਉਹ ਗੋਲੀ ਚਲਾਏ। ਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਕਹਿ, ਭਲੇ ਧੀਰ ਮਲ ਭਲੇ ਜੀ ਭਲੇ ਧੀਰ ਮਲ ਧੀਰ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ, ਧੀਰ ਮਲ ਵਾਹਿਗੁਰੂ ਤੈਨੂੰ ਸ਼ਾਂਤੀ ਦੇ। ਗੁਰਮੁਖੋ, ਗੁਰਮਤ ਦਾ ਇੱਕ ਅਸੂਲ ਹੈ, ਜੇ ਇੱਕ ਬੰਦਾ ਅੱਗ ਵੀ ਸੜਦਾ ਪਿਆ ਉਹਦੇ ਅੱਗ ਦੀ ਚਿੰਗਾਰੀ ਆਪਣੇ ਘਰ ਨਾ ਲਾਈਏ। ਬਾਬਾ ਜੀ ਨੇ ਤੇ ਕਿਹਾ, ਫਰੀਦਾ ਜੋ ਤੈ ਮਾਰਨ ਮੁਕੀਆਂ, ਏਵੇ ਇਹਨਾਂ ਸ਼ਲੋਕਾਂ ਦੀ ਵਿਆਖਿਆ, ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੇੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਗੁਰੂ ਸਾਹਿਬ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਭਲੇ ਧੀਰ ਮਲ ਭਲੇ ਜੀ ਭਰੇ ਧੀਰ ਮਲ ਧੀਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ। ਗੁਰੂ ਜੀ ਕਹਿੰਦੇ ਨੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਖੰਮ ਕੋ ਬਣੇ ਆਈ। ਗੁਰੂ ਜੀ ਕਹਿੰਦੇ ਨੇ, ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਗੁਰੂ ਜੀ ਕਹਿੰਦੇ ਨੇ, ਕਬੀਰ ਸਭ ਤੇ ਖੰਮ ਬੁਰੇ, ਖੰਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਗੁਰੂ ਜੀ ਬਖਸ਼ਿਸ਼ ਕਰਦੇ ਨੇ, ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਭਲੇ ਧੀਰ ਮਲ ਭਲੇ ਜੀ ਭਲੇ ਧੀਰ ਮਲ ਧੀਰ, ਬਹੁ ਬਾਰ ਸਤਿਗੁਰ ਕਹਿਓ ਸ਼੍ਰੀ ਪਤ ਗੁਣੀ ਗਹੀਰ, ਗੁਣਾ ਦਾ ਖਜ਼ਾਨਾ ਕਹਿੰਦਾ ਪਿਆ ਤੇਰਾ ਭਲਾ ਹੋਵੇ। ਹਜ਼ੂਰ ਘਰ ਚਲੇ ਗਏ, ਪਰ ਈਰਖਾ ਨੂੰ ਇੱਥੇ ਸ਼ਾਂਤੀ ਨਹੀਂ। ਜਦੋਂ ਹਜ਼ੂਰ ਘਰ ਗਏ, ਪਤਾ ਲੱਗਾ ਮਾਤਾ ਨਾਨਕੀ ਜੀ ਨੂੰ ਮੇਰੇ ਪੁੱਤਰ ਤੇ ਗੋਲੀ ਦਾ ਵਾਰ ਕੀਤਾ ਹੈ। ਤੇ ਗੁਰਮੁਖੋ, ਕੱਲ ਨੂੰ ਦੇਖਿਓ, ਮਾਂ ਨਾਨਕੀ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਸੰਭਾਲਿਆ, ਤੇ ਜਿਸ ਵੇਲੇ ਆਪਣੇ ਪਾਲੇ ਹੋਏ ਪੁੱਤਰ ਦਾ ਕੱਲਾ ਸੀਸ ਆਉਂਦਾ ਧੜ ਨਹੀਂ ਆਉਂਦਾ, ਤੇ ਮਾਂ ਸਿਰ ਤੇ ਹੱਥ ਰੱਖ ਕੇ ਸੀਸਾਂ ਦਿੰਦੀ ਏ, ਪੁੱਤਰਾ ਤੈਨੂੰ ਸੰਭਾਲਿਆ ਸੀ, ਤੇਰੀ ਨਿਭ ਗਈ। ਮਾਤਾ ਨਾਨਕੀ ਨੇ ਸੁਣਿਆ ਤੇ ਗੁਰੂ ਤੇਗ ਬਹਾਦਰ ਜੀ ਛੱਤ ਤੇ ਆ ਗਏ। ਉਧਰੋਂ ਧੀਰ ਮਲ ਦੇ ਕਹਿਣ ਤੇ ਸ਼ਿੰਗੇ ਨੇ ਫਿਰ ਗੋਲੀ ਚਲਾਈ। ਕਹਿੰਦੇ ਨੇ, ਗੁਰੂ ਤੇਗ ਬਹਾਦਰ ਜੀ ਦੇ ਮੱਥੇ ਨੂੰ ਸਪਰਸ਼ ਕੀਤੀ ਗੋਲੀ, ਤੇ ਇੱਕੋ ਦਮ ਟੱਚ ਕਰਕੇ ਥੋੜੀ ਜਿਹੀ ਨਿਕਲ ਗਈ। ਅੱਗੇ ਮਾਤ ਨਾਨਕੀ ਆਪਣਾ ਸੀਨਾ ਤਾਣ ਕੇ ਖਲੋ ਗਈ, ਵੇ ਧੀਰ ਮਲ ਤੈਨੂੰ ਅਕਲ ਕੋਈ ਨਹੀਂ ਕਿ ਤੇਰੇ ਤੋਂ ਵੱਡੀ ਥਾਂ ਨੇ ਜੇ ਦੁਨਿਆਵੀ ਚੌਰ ਤੇ ਵੀ ਸੋਚੇ ਤੇ, ਕਿਉਂਕਿ ਗੁਰੂ ਤੇਗ ਬਹਾਦਰ ਜੀ ਧੀਰ ਮਲ ਦੇ ਚਾਚਾ ਜੀ ਲੱਗਦੇ। ਬਾਬਾ ਗੁਰਦਿੱਤਾ ਜੀ ਧੀਰ ਮਲ ਦੇ ਪਿਤਾ ਜੀ ਨੇ, ਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਰਿਸ਼ਤੇਦਾਰੀ ਵਿੱਚੋਂ ਖੂਨ ਦੇ ਰਿਸ਼ਤੇ ਵੀ ਚਾਚਾ ਜੀ ਨੇ। ਕਹਿਣ ਲੱਗੇ, ਤੈਨੂੰ ਅਕਲ ਨਹੀਂ ਧੀਰ ਮਲਾ, ਮਾਇਆ ਨੇ ਤੇਰੀ ਮੱਤ ਤੇ ਪਰਦੇ ਪਾ ਦਿੱਤੇ, ਵੱਡਿਆਂ ਤੇ ਹੱਥ ਚੁੱਕਣਾ ਪਿਆ। ਧੀਰ ਮਲ ਚੁੱਪ ਕਰ ਗਿਆ। ਸ਼ੀਏ ਨੇ ਪਰਤ ਕੇ ਗੋਲੀ ਚਲਾਈ, ਹਜ਼ੂਰ ਦੀ ਅਰਖ ਕੋਲੋਂ ਨਿਕਲ ਗਈ। ਸੱਚੇ ਪਾਤਸ਼ਾਹ ਨੇ ਕਿਹਾ, ਨਹੀਂ ਮਾਂ, ਜੇ ਸਿਰ ਤੇ ਰੱਬ ਖਲੋਤਾ ਹੈ ਇਹਨਾਂ ਤਾਂ ਵਾਲ ਵੀ ਵਿੰਗਾ ਨਹੀਂ ਕਰ ਸਕਣਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਖੋਵਾ। ਜੇ ਗੁਰੂ ਨਾਲ ਹੈ ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇਧਰ ਗੋਲੀ ਚੱਲ ਗਈ ਤੇ ਧੀਰ ਮਲ ਤੇ ਮਸੰਦ ਇਹਦੇ ਆਏ। ਗੁਰੂ ਤੇਗ ਬਹਾਦਰ ਜੀ ਦੇ ਘਰ ਦਾ ਸਾਰਾ ਸਮਾਨ ਹੀ ਲੁੱਟ ਕੇ ਲੈ ਗਏ। ਮੱਖਣ ਸ਼ਾਹ ਆਪਣੇ ਡੇਰੇ ਬੈਠੇ, ਇੱਕ ਸਿੱਖ ਗਿਆ ਜਾ ਕੇ ਕਹਿੰਦਾ, ਮੱਖਣ ਸ਼ਾਹ, ਜਿਸ ਗੁਰੂ ਨੂੰ ਮੁੱਖ ਤੇ ਕਾਲਕ ਮਲ ਕੇ ਤੂੰ ਪ੍ਰਗਟ ਕਰਕੇ ਆਇਆ, ਉਸ ਗੁਰੂ ਤੇ ਗੋਲੀ ਚੱਲ ਗਈ ਹੈ। ਸੁਣਦੀ ਦੇਰ ਸੀ, ਨੰਗੇ ਪੈਰ ਗੁਰੂ ਕਾ ਸ਼ਾਹ ਦੌੜਿਆ, ਪੁੱਛਿਆ ਕਿਸ ਨੇ ਚਲਾਈ, ਧੀਰ ਮਲ ਨੇ ਸ਼ੀਏ ਮਸੰਦ ਤੋਂ ਚਲਵਾਈ। ਨੰਗੇ ਪੈਰ ਦੌੜਿਆ ਨਾਲ ਆਪਣਾ 500 ਸਿਪਾਹੀ ਲਿਆ ਤੇ ਧੀਰਮਲ ਅਜੇ ਸਮਾਨ ਲੁੱਟ ਕੇ ਆਇਆ ਸੀ। ਮੱਖਣ ਸ਼ਾਹ ਨੇ ਸਿੱਧੀ ਗੋਲੀ ਧੀਰਮਲ ਵੱਲ ਕੀਤੀ, ਕਹਿੰਦਾ ਚੇਤੇ ਰੱਖੀ ਸਿੱਖ ਲਈ ਸਭ ਕੁਝ ਹੈ, ਗੁਰੂ ਹੈ। ਜੇ ਗੁਰੂ ਤੇ ਹੱਥ ਚ ਕੋਈ ਚੁੱਕ ਜਾਏ, ਗੁਰੂ ਦੀ ਬੇਅਦਬੀ ਕਰੇ ਤੇ ਸਿੱਖ ਦਾ ਜੀਣਾ ਕੀ? ਸਹਿਬ ਸੰਕਟ ਵੈ ਸੇਵਕ ਭਜੈ, ਸਹਿਬ ਤੇ ਸੰਕਟ ਆਵੇ ਤੇ ਨੌਕਰ ਚਲਾ ਜਾਏ। ਨਾਲ ਸ਼ੀਏ ਮਸੰਦ ਨੇ ਉਸੇ ਵੇਲੇ ਖੰਤ ਜੋੜ ਦਿੱਤੇ, ਕਹਿਣ ਲੱਗਾ ਮੱਖਣ ਸ਼ਾਹ ਮੈਨੂੰ ਬਖਸ਼ ਦੇ। ਕਹਿਣ ਲੱਗੇ ਮੈਂ ਆਪਣੀ ਮਰਜ਼ੀ ਨਾਲ ਗੋਲੀ ਨਹੀਂ ਚਲਾਵਾਂਗਾ, ਚੁੱਕੋ ਜਿੰਨਾ ਸਮਾਨ ਲੁੱਟ ਕੇ ਲਿਆਏ ਉਹ ਸਿਰ ਤੇ ਚੁੱਕੋ। ਪੰਡਾਂ ਸਮਾਨ ਦੀਆਂ ਬੰਨੀਆਂ, ਸ਼ੀਏ ਮਸੰਦ ਦੀਆਂ ਪਿੱਛੋਂ ਮੁਸ਼ਕਾਂ ਘੁੱਟ ਕੇ ਬੰਨ ਦਿੱਤੀਆਂ। ਧੀਰਮਲ ਨੂੰ ਕਿਹਾ ਜੁੱਤੀ ਲਾ, ਨੰਗੇ ਪੈਰ ਤੈਨੂੰ ਗੁਰੂ ਦਰਬਾਰ ਵਿੱਚ ਲਿਜਾਣਾ। ਧੀਰਮਲ ਨੇ ਨੀਵੀਂ ਪਾਈ, ਸ਼ੀਏ ਮਸੰਦ ਦੇ ਖੱਤ ਪਿੱਛੇ ਬੰਨੇ, ਸਾਥੀਆਂ ਦੇ ਸਿਰ ਤੇ ਜਿਹੜੀ ਮਾਇਆ ਲੁੱਟ ਕੇ ਲਿਆਏ ਸਨ, ਇੱਥੋਂ ਤੱਕ ਕਿ ਧੀਰਮਲ ਦੇ ਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੱਖਣ ਸ਼ਾਹ ਲਾਇਆ। ਸੱਚੇ ਪਾਤਸ਼ਾਹ ਸ਼ਾਮ ਵੇਲੇ ਘਰ ਬੈਠੇ ਨੇ, ਜਾ ਕੇ ਮੱਥਾ ਟੇਕ ਕੇ ਕਿਹਾ ਸੱਚੀ ਸਰਕਾਰ, ਆ ਮੈਂ ਦੋਸ਼ੀ ਲੈ ਕੇ ਆਇਆ ਜਿਨ੍ਹਾਂ ਨੇ ਤੇਰੇ ਉੱਤੇ ਖੱਤ ਚੁੱਕਿਆ, ਤੇਰੇ ਤੇ ਗੋਲੀ ਚਲਾਈ, ਹੁਣ ਇਹ ਸਿੱਖ ਦਾ ਹਿਰਦਾ ਹੈ। ਗੁਰਮੁਖੋ, ਸਿੱਖ ਲਈ ਸਭ ਕੁਝ ਗੁਰੂ ਹੈ। ਆਪਾਂ ਪੜ੍ਹਦੇ ਹਾਂ ਨਾ ਕਿ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਮੇਰਾ ਗੁਰੂ ਤੁਰਦਾ ਆਵੇ ਤੇ ਲੋਕ ਥੱਲੇ ਕਾਰਪੈਟ ਵਿਛਾਉਂਦੇ ਨੇ, ਗਲੀਚੇ ਵਿਛਾਉਂਦੇ ਨੇ। ਮੇਰੇ ਸਤਿਗੁਰੂ ਤੂੰ ਆ ਤਾਂ ਸਹੀ, ਮੈਂ ਅੱਖਾਂ ਦੀਆਂ ਪੁਤਲੀਆਂ ਤੇਰੇ ਚਰਨਾਂ ਦੇ ਵਿੱਚ ਵਿਛਾ ਦੇਵਾਂ, ਕਿਉਂਕਿ ਪੁਤਲੀਆਂ ਅੱਤ ਦੀਆਂ ਮੁਲਾਇਮ ਨੇ। ਅੱਖੀ ਕਾੜ ਧਰੀ ਚਰਨਾਂ ਤਲ, ਸਭ ਧਰਤੀ ਫਿਰ ਮਤ ਪਾਈ। ਸਿੱਖ ਦਾ ਗੁਰੂ ਨਾਲ ਇੰਨਾ ਨਾਤਾ ਹੈ। ਕਹਿਣ ਲੱਗੇ ਪਿਆਰਿਓ ਕਿ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਜਿਉ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਏ। ਸੱਚੇ ਪਾਤਸ਼ਾਹ ਤੇਰੇ ਤੇ ਖੱਤ ਚੁੱਕਿਆ ਇਹਨਾਂ ਨੇ, ਕਹਿੰਦੇ ਨੇ ਧੀਰਮਲ ਦੇ ਖੱਤ ਜੁੜੇ ਸਨ, ਪਤਾ ਨਹੀਂ ਕਿ ਮੱਖਣ ਸ਼ਾਹ ਮੇਰੇ ਨਾਲ ਕੀ ਕਰਦਾ ਹੈਗਾ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਧਨ ਦਾ ਢੇਰ ਲਾ ਦਿੱਤਾ। ਹੱਸ ਕੇ ਕਹਿਣ ਲੱਗੇ ਮੱਖਣ ਸ਼ਾਹ, ਖੋਲਦੇ ਇਹਨਾਂ ਦੀਆਂ ਮੁਸ਼ਕਾਂ, ਛੱਡ ਦੇ ਧੀਰਮਲ ਨੂੰ। ਜਦੋਂ ਦੌਲਤ ਦਾ ਢੇਰ ਲੱਗਾ, ਕਹਿਣ ਲੱਗੇ ਇਸੇ ਨੀ ਤੇ ਸਿਆਪਾ ਪਾ ਦਿੱਤਾ ਹੈ, ਇਸੇ ਦੌਲਤ ਦੇ ਢੇਰ ਕਰਕੇ ਤਾਂ ਗੋਲੀ ਚੱਲ ਗਈ। ਤੇ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਕਿਹਾ, ਮਾਂ ਮੇਰੇ ਨੂੰ ਇਸ ਧਨ ਦੀ ਲੋੜ ਨਹੀਂ। ਕਹਿਣ ਲੱਗੇ ਮਾਈ, ਮੈਂ ਧਨ ਪਾਇਓ ਹਰਨਾਮ। ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ, ਮਾਈ ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਮਨ ਤੇ ਛੁਟਿਓ। ਮੇਰਾ ਮਨ ਹੁਣ ਧਨ ਵਿੱਚ ਨਹੀਂ ਭਟਕਦਾ। ਮਾਈ ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਮਨ ਤੇ ਛੁਟਿਓ, ਕਰ ਬੈਠੋ ਵਿਸ਼ਰਾਮ। ਮਾਂ ਮੈਨੂੰ ਉਹ ਧਨ ਮਿਲ ਗਿਆ, ਇਹ ਧਨ ਅਖੁੱਟ ਨਾਨ ਖੁੱਟੈ। ਗੁਰੂ ਜੋਤ ਇੱਕ ਧਨ ਹੈ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਮਾਂ ਸਾਨੂੰ ਤਾਂ ਸਾਡੇ ਦਾਦੇ ਨੇ ਖਜ਼ਾਨਾ ਦੇ ਦਿੱਤਾ, ਦਾਦੇ ਗੁਰੂ ਅਰਜੁਨ ਦੇਵ ਜੀ ਨੇ। ਕਿਹੜਾ? ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਕਹਿਣ ਲੱਗੇ ਕੀ ਕਰਨਾ, ਇਸ ਧਨ ਪਿੱਛੇ ਝਗੜਦੇ ਨੇ ਲੋਕ, ਆਓ ਇਸ ਧਨ ਨਾਲ ਜੁੜੋ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਕਹਿਣ ਲੱਗੇ ਧੀਰਮਲ ਚੁੱਕ ਲਿਜਾ ਧਨ, ਚੁੱਕ ਲਿਜਾ ਬਸਤਰ, ਸੱਚਾ ਪਾਤਸ਼ਾਹ ਤੇਰੇ ਅੰਦਰ ਨੂੰ ਟਿਕਾ ਦੇ। ਹੁਣ ਮੱਖਣ ਸ਼ਾਹ ਸਿੱਖ ਹੈ, ਚੇਤੇ ਰੱਖਿਓ, ਸਿੱਖ ਨਹੀਂ ਬਰਦਾਸ਼ਤ ਕਰ ਸਕੇਗਾ। ਮੱਖਣ ਸ਼ਾਹ ਨੇ ਕਿਹਾ ਸੱਚੇ ਪਾਤਸ਼ਾਹ, ਨਾਲ ਰੋ ਪਿਆ, ਮੈਨੂੰ ਤਾਕਤ ਤੂੰ ਦਿੱਤੀ ਹੈ, ਇਹ ਫੌਜ, ਇਹ ਤਾਕਤ, ਇਹ ਬੰਦੂਕਾਂ, ਇਹ ਅਸਲੇ ਬੇੜੇ ਮੇਰੇ ਨਹੀਂ, ਤੇਰੇ ਦਿੱਤੇ ਨੇ। ਜੇ ਤੇਰੇ ਸਿੱਖ ਕੋਲ ਤੂੰ ਤਾਕਤ ਦਿੱਤੀ ਹੋਵੇ ਤੇ ਗੁਰੂ ਦੀ ਦਹਿਲੀਜ ਟੱਪ ਕੇ ਕੋਈ ਗੋਲੀ ਚਲਾ ਜਾਏ। ਸਤਿਗੁਰੂ ਨੇ ਉੱਥੇ ਇੱਕੋ ਦਮ ਮੱਖਣ ਸ਼ਾਹ ਨੂੰ ਪਕੜਿਆ, ਸੀਨੇ ਨਾਲ ਲਾ ਕੇ ਕਿਹਾ, ਬੇਟਾ ਤੇਰੇ ਅੰਦਰ ਦੀ ਭਾਵਨਾ ਨੂੰ ਮੈਂ ਸਮਝਣਾ, ਪਰ ਮੇਰੀ ਇੱਕ ਗੱਲ ਚੇਤੇ ਰੱਖੀ। ਕਹਿਣ ਲੱਗੇ, ਖਿਮਾ ਵਰਗਾ ਦੁਨੀਆ ਵਿੱਚ ਕੋਈ ਤਪ ਨਹੀਂ ਹੋ, ਖਿਮਾ ਵਰਗਾ ਦੁਨੀਆ ਵਿੱਚ ਕੋਈ ਦਾਨ ਨਹੀਂ ਹੋ, ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਤਪ ਹੀ ਮੱਖਣ ਸ਼ਾਹ, ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਦਾਨ ਹੀ ਮੱਖਣ ਸ਼ਾਹ, ਤਾਕਤ ਹੁੰਦਿਆਂ ਕਿਸੇ ਦੇ ਔਗਣ ਨਾ ਚਿਤਾਰ ਕੇ ਉਹਦੇ ਦੋਸ਼ ਤੋਂ ਬਰੀ ਕਰ ਦੇਣਾ ਇਹ 68 ਤੀਰਥਾਂ ਦਾ ਇਸ਼ਨਾਨ ਹੀ ਮੱਖਣ ਸ਼ਾਹ। ਸੱਚ ਜਾਣੀ ਜੇ ਸ਼ਿਮਾ ਕਰੇਗਾ ਤੇ ਗੁਰੂ ਤੇਰਾ ਭਲਾ ਕਰੇਗਾ। ਜਦੋਂ ਇਹ ਸ਼ਬਦ ਕਹਿ ਤੇ ਗੁਰਪ੍ਰਤਾਪ ਸੂਰਜ ਵਿੱਚ ਬਚਨ ਨੇ, ਕਹਿਣ ਲੱਗੇ ਸ਼ਿਮਾ ਕਰਤ ਕੀ ਮਹਾ ਤਪ ਜਾਨ, पहली तो कही मक्खन शाह खिमा वर्गा होर कोई तप नहीं। गुरमुखो खिमा दे अर्थ आप समझिए, एक ताकतवर बंदा जुल्म करे ते अपने कुल ताकत होवे ना, अंदर दी कमजोरी नू छपाने लई कह दित्ती सी खिमा कर दिता, ए नहीं खिमा है कि ताकत होवे ते ताकत होने दे बावजूद क्या जा चला जा तेनू बख्श दिता। मक्खन शाह शिमा तप है, शिमा दान है, शिमा इशनान है ते शिमा ही कल्याण है। दान तप सब कुछ एदे विच है। शिमा करत की महा तप जान, शिमा करत की दैवो दान, शिमा सकल तीर्थ शनाम, शिमा करत नरकी कल्याण। कह लगे या ते शिमा धरो मन माही मक्खन शाह, शिमा समान आन गुण नाही, खिमा करन वर्गा होर कोई गुण नहीं। सतगुरु ने बचन कह मक्खन शाह ने उस वेले हजूर दे हुक्म मने ते छड़ दिता इन्हां नूं। सच्ची सरकार ने सब कुछ वापस कर दिता। हजूर बकाले दी धरती तो सठियाले भी गए, काले के भी गए। इसे समय दरमियान सचगुरु अपनी जन्म भूमि ते पहुंचे, अमृतसर दी धरती गए। मैं समाप्ति कर लगा क्योंकि संखेप विच आरंभक जीवन सांझा करना अत जरूरी सी। अपनी जन्म भूमि ते गए, कली जन्म भूमि नहीं अपने परदादे दे रचे हुए दरबार विच गए, गुरु रामदास दे दरबार विच गए। अज पड़पोता मथा टेकन आया है ते उथों दा प्रबंध करदा पिया बाबे पिरथिए दा पोता हरजी। मेरे गुरु तेग बहादुर दे आउंदियां देख के दरबार साहिब नूं ताले ला के चले गए, दरवाजे बंद करके चले गए। ते गुरु तेग बहादुर जी ने इशनान कीता, थड़ा साहिब जिथे सी देखने इथे बैठ के दीवान लाया ते नाल तुर पए ते तुरदिया एक शब्द कहा, नह मसंद तुम अमृत सरिए। अमृत सरिए दा अर्थ ए नहीं सारे अमृतसर वालियां नूं, नह मसंद मसंदा नूं, नह मसंद तुम अमृत सरिए, अमृत सरियो तुसी मसंद नहीं, क्योंकि तृष्णा अगन ते अंतर सड़िए, तुहाडे तां अंदर तृष्णा ने साड़े पए ने। इथों सच्चे पातशाह जी नूं वल्ले पिंड दी माई आई, उहने कहा सच्चे पातशाह कृपा कर, माइयां प्रसाद पानी तैयार करके लाइयां ते सतगुरु ने शीज दित्ती। ते जदों वल्ले आए वल्ला गुरु का गल्ला नाल कहन लगे, माइयां रब रजाइयां, रब ने माइयां नूं भाग लाया। तन गुरु तेग बहादुर कृपा करे अज दे इस प्रसंग विचों दो गल्लां असीं सिख लईए। एक तां नाम दा रस इह चुप नूं जन्म देगा, दूसरी गल कि नाम दे रस नाल जीवन दे बेड़े भी किनारे लगदे ने जे कोई मक्खन शाह दी तरह अरदास करे। तीजी गल गुरु ताकत दे ते खिमा करन दी बिरती भी होवे। इन्हियां कु बेनतियां प्रवान करियो। गुरु साहिब ने आप कृपा कीती, आप विच वरत के सेवा लै ली। वाहिगुरु जी का खालसा, वाहिगुरु जी।